ਕਾਮ ਕ੍ਰੋਧ ਕਾਇਆ ਕਉ ਗੱਲ।
ਇਹ ਜਿਹੜਾ ਕਾਮ ਦਾ ਫੁਰਨਾ ਹੈ ਨਾ, ਜੀਆਂ ਨੂੰ ਚਿੰਬੜਿਆ ਹੋਇਆ, ਪ੍ਰੇਤ ਚਿੰਬੜਿਆ ਹੋਇਆ, ਤੇ ਕ੍ਰੋਧ ਜਿਹੜਾ ਚੰਡਾਲ ਚਿੰਬੜਿਆ ਹੋਇਆ, ਇਹ ਤਾਂ ਦੇਹ ਨੂੰ ਗਾਲੀ ਹੀ ਜਾਂਦਾ ਸਾਰਿਆਂ ਦੇ ਨੂੰ। ਕਾਮ ਕ੍ਰੋਧ ਕਰਕੇ ਕੋਈ ਸੰਸਾਰ ਚ ਉਭਰਿਆ ਨਹੀਂ ਹੈ, ਸਭਨਾਂ ਨੂੰ ਇਹ ਗਾਲੀ ਜਾ ਰਹੇ ਹੈ। ਉਗਣ ਜਿਹੜੇ ਹਨ ਕਿਵੇਂ ਗਾਲਦੇ ਹੈ,
ਜਿਉਂ ਕਾਂਚਨ ਸੁਹਾਗਾ ਢਾਲ।
ਜਿਵੇਂ ਸਾਧ ਸੰਗਤ ਜੀ, ਸੁਹਾਗਾ ਜਿਹੜਾ ਹੈ ਸੋਨੇ ਨੂੰ ਢਾਲ ਕੇ ਪਾਣੀ ਬਣਾ ਦਿੰਦਾ, ਇਸੇ ਪ੍ਰਕਾਰ ਇਹਦੇ ਜੀਵਨ ਨੂੰ ਢਾਲ ਕਰਕੇ ਸਾਧ ਸੰਗਤ ਜੀ ਪਾਣੀ ਨੂੰ ਪਤਲਾ ਕਰ ਦਿੰਦਾ ਵਿਕਾਰੀਆਂ ਦੇ ਨੂੰ। ਜਿਵੇਂ ਸੁਹਾਗਾ ਢਾਲ ਦਿੰਦਾ, ਇਉਂ ਕਾਮ ਕ੍ਰੋਧ ਜਿਹੜੇ ਸੁਹਾਗੇ ਵਾਂਗੂ ਇਹ ਜ਼ਿੰਦਗੀ ਨੂੰ ਗਾਲ ਦਿੰਦੇ ਆ, ਢਾਲ ਦਿੰਦੇ ਆ, ਪਰਮੇਸ਼ੁਰ ਦੇ ਸਿਮਰਨ ਵੱਲ ਜੁੜਨ ਨਹੀਂ ਦਿੰਦੇ। ਹਰ ਵਕਤ ਵਿਕਾਰਾਂ ਦੀ ਵਾਸ਼ਨਾ ਪੁਰਖ ਨੂੰ ਬਣੀ ਰਹਿੰਦੀ ਹੈ, ਇਉਂ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਫਿਰ ਕਰਨਾ ਕੀ ਚਾਹੀਦਾ ਹੈ? ਕਾਮ ਕ੍ਰੋਧ,
ਕਾਮ ਕ੍ਰੋਧ ਕਾਇਆ ਕਉ ਗੱਲ।
ਜਿਹੜਾ ਕਾਮ ਦਾ ਫੁਰਨਾ ਹੈ ਅਤੇ ਕ੍ਰੋਧ ਦਾ ਫੁਰਨਾ ਹੈ, ਕਾਮ ਨੂੰ ਵਸਤੂ ਵਿਚਾਰ ਨਾਲ ਮੇਟੇ ਅਤੇ ਕ੍ਰੋਧ ਦੇ ਤਾਂ ਸ਼ਾਂਤੀ ਨਾਲ ਮੇਟਣਾ ਕਰੇ, ਤੇ ਕਾਇਆ ਕੋ ਗਾਲੇ। ਕਾਇਆ ਦਾ ਜਿਹੜਾ ਦੇਹ ਅਭਿਆਸ ਹੈ, ਇਹਨੂੰ ਬ੍ਰਹਮ ਅਭਿਆਸ ਕਰਕੇ ਗਾਲਣਾ ਕਰੇ। ਕਿਵੇਂ ਗਾਲੇ?
ਜਿਉਂ ਕਾਂਚਨ ਸੁਹਾਗਾ ਢਾਲ।
ਜਿਵੇਂ ਸੋਨੇ ਦੇ ਤਾਂ ਸੁਹਾਗਾ ਢਾਲ ਦਿੰਦਾ, ਇਉਂ ਸੁਹਾਗੇ ਸੰਤੋਖ ਦਾ ਸੁਹਾਗਾ ਪਾ ਕੇ ਜਿਹੜਾ ਜਦ ਸਤ ਰੱਖਣਾ, ਸੰਤੋਖ ਰੱਖਣਾ ਹੈ, ਇਹ ਕੰਚਨ ਵਰਗੇ ਮਨ ਦੇ ਤਾਂ ਹੀ ਢਾਲਣਾ ਕਰੇ, ਪਰਮੇਸ਼ੁਰ ਵਰਗ ਚ ਮਿਲਣ ਵਾਸਤੇ ਸੁਧ ਕਰੇ, ਢਾਲ ਕੇ ਪ੍ਰੇਮੀ ਬਣਾ ਕੇ।
ਕਸ ਕਸਵੱਟੀ ਸਹਿ ਸੂਤਾ।
ਅਤੇ ਫੇਰ ਸੋਨਾ ਜਿਹੜਾ ਹੈ, ਜਿਸ ਵਕਤ ਸਰਾਫ਼ ਉਹਨੂੰ ਕਸੌਟੀ ਦੇ ਉੱਤੇ ਪਰਖਦਾ ਹੈ, ਜਿਹੜੀ ਕਸ ਖਿੱਚ ਪਾਈ ਹੈ ਨਾ ਕਸੌਟੀ ਦੀ, ਅਤੇ ਤਾਂ ਸਹਾਰ ਕੇ ਬਾਰਾਂ ਬੰਨੀ ਦਾ ਜਿਹੜਾ ਪੂਰਾ ਮੈਲ ਸਾਰੀ ਚਲੀ ਜਾਵੇ ਜਿਸ ਸੋਨੇ ਦੇ ਵਿੱਚੋਂ, ਤੇ ਕਸੌਟੀ ਪਰਖਣ ਵਾਲੀ ਬੱਟੀ ਹੁੰਦੀ ਹੈ ਸੁਨਿਆਰਾਂ ਦੇ ਪਾਸ, ਸਰਾਫ ਦੇ ਪਾਸ, ਉਹਦੇ ਨਾਲ ਧਾਰ ਗਹਿਰੀ ਜੀ ਜੇ ਤਾਂ ਨਿਕਲੇ ਤਾਂ ਅਜੇ ਸੋਨੇ ਚਲਾ ਹੁੰਦਾ, ਜੇ ਧਾਰ ਜਿਹੜੀ ਹੈ ਉਹ ਸਾਫ਼ ਹੋਵੇ ਫਿਰ ਉਹ ਬਾਰਾਂ ਬੰਦੇ ਦਾ ਸੋਨਾ ਹੁੰਦਾ। ਇਉਂ ਕਸਵੱਟੀ ਜਿਹੜੀ ਪਰਖ ਹੋਇਆ ਨਾ ਗੁਰੂ ਸਾਹਿਬ ਦੀ ਪ੍ਰਤੀਖਿਆ ਦੇ ਕੇ, ਅਤੇ ਗੁਰੂ ਮਹਾਰਾਜ ਸਾਹਿਬ ਜਿਵੇਂ ਸਿਰ ਪੰਜਾਂ ਪਿਆਰਿਆਂ ਦੇ ਮੰਗੇ ਸਨ, ਜਿਸ ਪ੍ਰਕਾਰ ਟੁੱਟੀ ਗੰਢਾਉਣ ਵੇਲੇ ਭਾਈ ਮਹਾਂ ਸਿੰਘ ਆਦਿਕਾਂ ਨੇ ਸਾਰਿਆਂ ਨੇ ਕੁਰਬਾਨੀ ਕੀਤੀ ਸੀ, ਸਤਿਗੁਰੂ ਜੀ ਨੇ ਸਿੱਖੀ ਟੁੱਟੀ ਹੋਈ ਮਾਝੇ ਦੀ ਗੰਢ ਦਿੱਤੀ ਸੀ, ਇਸ ਪ੍ਰਕਾਰ ਸਾਧ ਸੰਗਤ ਜੀ ਕਸੌਟੀ ਹੈ ਮਹਾਰਾਜ ਦੀ ਪਰਖ। ਜਿਸ ਵਕਤ ਮਹਾਰਾਜ ਸਾਹਿਬ ਜੀ ਨੇ ਪਰਖ ਕੀਤੀ ਅਨੰਦਪੁਰ ਸਾਹਿਬ ਵਿੱਚ, ਉਦੋਂ ਤਾਲ ਨਹੀਂ ਸੀ ਸਹਾਰ ਸਕੇ, ਸੋ ਫਿਰ ਇਹਨਾਂ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਮੁਕਤਸਰ ਸਾਹਿਬ ਕੁਰਬਾਨੀ ਕਰਕੇ, ਸਿੰਘਾਂ ਨੇ ਉਹ ਕਸੌਟੀ ਦਾ ਤਾਲ ਸਹਾਰ ਕੇ ਜੰਗ ਵਿੱਚ ਕੁਰਬਾਨੀ ਕਰਕੇ, ਭਾਈ ਮਹਾਂ ਸਿੰਘ ਜੀ ਸਹਿਜਦੇ ਸਨ ਕਿ ਗੁਰੂ ਸਾਹਿਬ ਦੇ ਅੰਤ ਨੂੰ ਦਰਸ਼ਨ ਹੋਣ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਆ ਕੇ ਸਿੱਖਾਂ ਨੂੰ ਵੇਖ ਕੇ, ਕਿਸੇ ਨੂੰ 10,000, ਕਿਸੇ ਨੂੰ 5,000, ਕਿਸੇ ਨੂੰ 20,000, ਇਹ ਖਿਤਾਬ ਮਹਾਰਾਜ ਦੇਈ ਜਾਂਦੇ ਹੈ। ਭਾਈ ਮਹਾਂ ਸਿੰਘ ਜੰਡ ਹੇਠ ਪਿਆ ਸੀ, ਜਿਹੜਾ ਗੁਰਦੁਆਰਾ ਸਾਹਿਬ ਟੁੱਟੀ ਗੰਢਾਰੇ ਦੇ ਨਾਲ ਜੰਡ ਹੈ ਨਿਸ਼ਾਨ ਸਾਹਿਬ ਦੇ ਪਾਸ, ਉੱਥੇ ਬਣ ਹੈ, ਉਸ ਬਣ ਦੇ ਹੇਠਾਂ ਗੁਰੂ ਸਾਹਿਬ ਜੀ ਨੇ ਸਹਿਕਦਾ ਵੇਖ ਕੇ ਆਪਣੇ ਗੋਡਿਆਂ ਦੇ ਵਿੱਚ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਚਿਹਰੇ ਦੇ ਤਾਂ ਸੱਚੇ ਪਾਤਸ਼ਾਹ ਰੁਮਾਲ ਦੇ ਨਾਲ ਸਾਫ਼ ਕੀਤਾ ਤੇ ਪੁੱਛਿਆ ਕਿ ਮਹਾਂ ਸਿੰਘ ਮੰਗ ਜੋ ਕੁਛ ਮੰਗਣਾ ਹੈ। ਇਹਨ ਕਿਹਾ ਮਹਾਰਾਜ ਅੰਤ ਵੇਲੇ ਦਰਸ਼ਨਾਂ ਦੀ ਭੁੱਖ ਸੀ, ਇਹ ਤੁਹਾਡੀ ਕਿਰਪਾ ਹੋ ਗਈ, ਮੈਨੂੰ ਦਰਸ਼ਨ ਹੋ ਗਏ, ਹੁਣ ਹੋਰ ਕੀ ਮੰਗਣਾ ਹੈ। ਜਿਸ ਦਰਸ਼ਨਾਂ ਨੂੰ ਅੰਤ ਵੇਲੇ ਜੋਗੀ ਪਏ ਤਰਸਦੇ ਹੈ, ਉਹ ਦਰਸ਼ਨ ਮਹਾਰਾਜ ਅੰਤ ਦੇ ਵੇਲੇ ਜੋਗੀਆਂ ਨੂੰ ਵੀ ਹੋਣਾ ਮੁਸ਼ਕਲ ਹੈ, ਆਪਦੇ ਦਰਸ਼ਨ ਮੈਨੂੰ ਹੋ ਗਏ, ਹੋਰ ਨਹੀਂ ਕੁਛ ਮੰਗਣਾ। ਮਹਾਰਾਜ ਕਹਿਣ ਲੱਗੇ, ਭਾਈ ਮਹਾਂਸਿੰਘ ਤੈਨੂੰ ਪਤਾ ਸਾਡੀ ਖੁਸ਼ੀ ਦਾ, ਅਸੀਂ ਮਰਿਆ ਨੂੰ ਜਿਉਂਦਾ ਕਰ ਸਕਦੇ ਹਾਂ, ਤੂੰ ਜਿੰਨਾ ਚਿਰ ਮੰਗਦਾ ਨਹੀਂ ਸਾਡਾ ਚਿੱਤ ਪ੍ਰਸੰਨ ਨਹੀਂ ਹੁੰਦਾ। ਫਿਰ ਉਹਨੇ ਸੋਚਿਆ ਵੀ ਜਿਹੜਾ ਵਧਾਵਾ ਦੇ ਗਏ ਸੀ ਉਹ ਗੁਰੂ ਸਾਹਿਬ ਦੇ ਚੇਤੇ ਨਹੀਂ ਹੋਣਾ, ਉਹਨਾਂ ਦੀ ਜਿਹੜੀ ਗਲਤੀ ਹੈ, ਇਹ ਸਤਿਗੁਰਾਂ ਤੋਂ ਵਧਾਵਾ ਪੜਵਾਈਏ, ਸਾਰੇ ਦੇਸ਼ ਤੇ ਉਪਕਾਰ ਹੋਵੇ। ਮਹਾਰਾਜ ਕਹਿੰਦੇ, ਜੇ ਕਹੇ ਬ੍ਰਹਮ ਲੋਕ ਦਾ ਰਾਜ ਦੇ ਦਈਏ, ਜੇ ਕਹੇ ਸਵਰਗ ਦਾ ਰਾਜ ਦੇ ਦਈਏ, ਜੇ ਕਹੇ ਉਮਰ 4 ਯੁੱਗ ਦੀ ਤੇਰੀ ਬਣਾ ਦਈਏ, ਛੇਤੀ ਬੋਲ ਜੋ ਤੂੰ ਕਹੇ ਕਰ ਦਈਏ। ਕਹਿਣ ਲੱਗਾ ਮਹਾਰਾਜ ਸਾਹਿਬ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ, ਕਿਰਪਾ ਕਰੋ। ਫਿਰ ਜਿਹੜਾ ਦੇਸ਼ ਵਿਛੜ ਚੁੱਕਾ, ਨਵਾਂ ਪਾਤਸ਼ਾਹ ਤੋਂ ਲਾ ਕੇ ਆਪਦੀ ਸਿੱਖੀ ਕਮਾਉਂਦਾ ਰਿਹਾ, ਇਸ ਵੇਲੇ ਆਪਦੀ ਪਰਖ ਦਾ ਤਾਂ ਉਹ ਨਹੀਂ ਸਹਾਰ ਸਕਿਆ, ਉਹ ਸੱਚੇ ਪਾਤਸ਼ਾਹ ਜਿਹੜਾ ਵਧਾਵੇ ਦਾ ਕਾਗਜ਼ ਦੇ ਗਏ ਲਿਖ ਕੇ, ਉਹ ਵਧਾਵਾ ਪਾੜ ਦਿਓ ਮੇਰੇ ਸਾਹਮਣੇ। ਸੁਣ ਕੇ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਭਈ ਉਹ ਆਪਦੀ ਬਾਬਤ ਜੋ ਕਰ ਗਏ ਕਰ ਗਏ, ਤੂੰ ਮਹਾਂ ਸਿੰਘ ਆਪਦੀ ਬਾਬਤ ਮੰਗ। ਉਸ ਵੇਲੇ ਕਿਹਾ ਨਹੀਂ ਮਾਰਾ ਮੇਰੇ ਅੰਦਰ ਹੋਰ ਕੋਈ ਇੱਛਾ ਨਹੀਂ। ਸੁਣ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋ ਕੇ ਵਾਹ ਭਾਈ ਮਹਾਂ ਸਿੰਘ ਸਾਰੇ ਦੇਸ਼ ਤੇ ਉਪਕਾਰ ਕੀਤਾ ਤਾਂ ਵਿਛੜਿਆਂ ਨੂੰ ਮਿਲਣ ਦਾ ਯਤਨ ਕੀਤਾ। ਇਸ ਪ੍ਰਕਾਰ ਜਦੋਂ ਪਰਖ ਦੀ ਕਸੌਟੀ ਆਵੇ, ਇਹ ਹੈ ਕਸੌਟੀ, ਇਸ ਦੀ ਬਾਬਤ ਕਹਿੰਦੇ ਹਨ ਆਪ
ਕਸਵਰਤੀ ਸਹਿ।
ਜਦੋਂ ਮਹਾਰਾਜ ਸਾਹਿਬ ਕਸੌਟੀ ਤੇ ਪਰਖਣਾ ਕਰਨ ਸਾਫ ਦੀ ਨਿਆਈ ਗੁਰੂ ਸਾਹਿਬ ਪਰਖ ਕਰਨ ਪ੍ਰਤੀਖਿਆ ਦੇਣ, ਉਸ ਵੇਲੇ ਤਾਂ ਨੂੰ ਸਹਾਰੇ ਗੁਰੂ ਸਾਹਿਬ ਦੇ ਨੂੰ ਜੋ ਪਰਖ ਵਿਚ ਪੂਰਾ ਉਤਰੇ, ਕੋਈ ਢਿੱਲਾ ਨਾ ਹੋਵੇ, ਮਹਾਰਾਜ ਸਾਹਿਬ ਦੀ ਰਜਾ ਵਿਚ ਚੱਲੇ, ਭਾਣਾ ਮੰਨਣ ਵਾਲਾ ਹੋਵੇ। ਇਉਂ ਕਸੌਟੀ ਹੋਈ ਪਰਖ ਰੂਪੀ, ਜਿਹੜੀ ਕਸੌਟੀ ਦਿੱਤੀ ਹੋਈ ਹੈ, ਇਸ ਪ੍ਰੀਖਿਆ ਚ ਪੂਰਾ ਉਤਰੇ। ਜੇ ਪੰਜਾਂ ਪਿਆਰਾਂ ਨੇ ਸੀਸ ਦੇ ਦਿੱਤਾ ਸੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜਿਉਂਦੇ ਕਰਤੇ ਸੀ। ਇਸ ਪ੍ਰਕਾਰ ਜਿਹੜਾ ਤਾਂ ਉਹਨੂੰ ਸਤਿਗੁਰਾਂ ਦੇ ਨੂੰ ਪਰਖ ਦੇ ਤਾਂ ਉਹਨੂੰ ਸਹਾਰ ਲਵੇ, ਇਹ ਕਸੌਟੀ ਹੈ ਤੇ ਤਿੱਖਿਆ ਜਿਹੜੀ ਦੇਣੀ ਮਹਾਰਾਜ ਸਾਹਿਬ ਜੀ ਨੇ। ਸੇਵਾ ਮੈਂ ਦੁੱਖ ਸੋਈ ਕਰ ਸੁਖਾ, ਪਾਉ ਨਾ ਬੀਂਗਾ ਘਾਲਿਓ, ਇਸ ਪ੍ਰਕਾਰ ਆਗਿਆ ਮੈਂ ਦੁੱਖ ਸੋਈ ਕਰ ਸੁਖਾ। ਇਸ ਪ੍ਰਕਾਰ ਦਾ ਜੀਵਨ ਜਿਹੜਾ ਬਣਾਉਣਾ, ਕਸੌਟੀ ਤੇ ਉਤਰਨਾ ਪੂਰਾ, ਇਸ ਤਾਂ ਨੂੰ ਜਿਹੜਾ ਸਹਾਰ ਲਵੇ ਤੇਜ ਨੂੰ।
ਨਜ਼ਰ ਸਰਾਫ ਬਨੀਸ ਚੜਾ,
ਫਿਰ ਨਜ਼ਰ ਸਤਿਗੁਰੂ ਸਰਾਫ ਦੀ ਹੁੰਦੀ ਹੈ ਕਿਰਪਾ ਦ੍ਰਿਸ਼ਟੀ, ਤੇ ਬਨੀਸ ਚੜਾ ਬਾਰਾਂ ਬਨੀ ਦਾ ਸੋਨਾ ਬਣ ਕੇ ਖਜ਼ਾਨੇ ਚ ਪੈ ਜਾਂਦਾ, ਪਰ ਖਜ਼ਾਨੇ ਪਾਇਆ ਸਰਾਫੀ ਫਿਰ ਨਾਹੀਂ ਪਾਈ ਜਾਏ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਸਰਾਫ ਦੀ ਨਿਗਾਹ ਹੁੰਦੀ ਹੈ, ਬੰਨੀ ਤੁਰਿਆ ਪਾਦੇ ਚ ਸਾ ਉਹਨਾਂ ਦਾ ਚੜਾ ਹੁੰਦਾ ਹੈ, ਅਤੇ ਬਨੀਸ਼ ਚੜਾਓ ਤੁਰਿਆ ਪਦ ਰੂਪੀ ਬੰਨੀ ਬਾਰਾਂ ਬੰਨੀ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ, ਇਹਨਾਂ ਦੇ ਵਿਸ਼ਿਆਂ ਨੂੰ ਜਿਹਨੇ ਰੋਕ ਲਿਆ ਹੈ, ਇਹ ਬਾਰਾਂ ਬੰਨੀ ਦਾ ਉਹਨਾਂ ਦੇ ਅੰਦਰ ਸਾ ਚੜਾ ਹੁੰਦਾ ਹੈ। ਤੁਰਿਆ ਪਦ ਵਿਚ ਉਹਨਾਂ ਦੀ ਚੜਾਈ ਹੁੰਦੀ, ਇਸ ਤੋਂ ਧੁੰਦੇ ਹਨ। ਸੱਚੜਾ ਸੱਚਾ ਹੈ ਉਹਨਾਂ ਨੂੰ ਇਹ ਬਾਰਾਂ ਬੰਨੀ ਦਾ ਬਾਰ ਨਜ਼ਰ ਸਰਾਫੀ ਸਰਾਫ ਬੰਨੀ ਸਾ ਚੜਾਓ, ਦੋਨਵੇਂ ਸਾਹ ਦਾ ਪਾਠ ਤਾਂ ਸਾ ਚੜਾਓ ਹੀ ਹੈ, ਸੋ ਸਾ ਉਹਨਾਂ ਦਾ ਚੜਾਓ ਹੁੰਦਾ। ਸੱਚਾ ਉਹਨਾਂ ਨੂੰ ਬਾਰਾਂ ਬੰਨੀ ਦੇ ਸੋਨੇ ਬਣ ਜਾਂਦੇ ਹੈ। ਪਰਖ ਕੇ
ਜਗਤ ਪਸ਼ੂ ਅਹੰਕਾਰ ਕਸਾਈ,
ਬਾਕੀ ਦੇ ਜਿਹੜੇ ਇਸ ਤਰ੍ਹਾਂ ਪੂਰੇ ਨਹੀਂ ਨਾ ਉਤਰੇ, ਉਹ ਸਾਰਾ ਜਗਤ ਭਾਈ ਪਸ਼ੂ ਹੈ, ਪਸ਼ੂ ਦੀ ਨਿਆਈ ਹੈ।
ਅਹੰਕਾਰ ਕਸਾਈ,
ਤੇ ਹੰਕਾਰ ਹੈ ਜਿਹੜਾ ਪਸ਼ੂਆਂ ਦਾ, ਇਹ ਅਹੰਕਾਰ ਹੈ ਜਿਹੜਾ ਸਾਰੇ ਜੈਤਪਨ ਹੋਏ ਤੇ ਗਤ ਨਾਸ ਹੋਣ ਵਾਲੇ ਜਿੰਨੇ ਹੈ, ਜਿਨ੍ਹਾਂ ਦੇ ਅੰਦਰ ਹੰਗਤ ਹੈ, ਦੇਹ ਦੀ, ਇਹ ਪਸ਼ੂ ਦੀ ਨਿਆਈ ਹੈ। ਤੇ ਇਹਨਾਂ ਪਸ਼ੂਆਂ ਨੂੰ ਕਤਲ ਕਰਨ ਵਾਲਾ ਕਾਲ ਹੈ ਕਸਾਈ, ਕਾਲ ਕਸਾਈ ਦੀ ਨਿਆਈ ਹੈ। ਸਾਰਾ ਜਗਤ ਹਉਮੈ ਵਾਲਾ ਪਸ਼ੂ ਦੀ ਨਿਆਈ ਹੈ, ਤੇ ਕਾਲ ਕਸਾਈ ਦੀ ਨਿਆਈ, ਇਹਨਾਂ ਨੂੰ ਕਤਲ ਕਰਨ ਵਾਲਾ ਨਾਸ ਕਰਨ ਵਾਲਾ ਹੈ।
ਕਰ ਕਰਤਾ ਕਰਨੀ ਕਰ ਪਾਈ,
ਕਰ ਕਰਤਾ ਕਰਨੀ ਕਰ ਪਾਈ, ਜਿਹੜੀ ਕੀਤੀ ਹੈ ਨਾ ਇਹਨਾਂ ਨੇ ਕਰਨੀ, ਉਹ ਕਰਤਾ ਪੁਰਖ ਨੇ ਇਹਨਾਂ ਦੇ ਕਰ ਅੰਤਾ ਕਰਨ ਰੂਪੀ ਹੱਥ ਦੇ ਉੱਤੇ ਲਿਖ ਕੇ ਪਾ ਦਿੱਤੀ ਹੈ, ਜਾਂ ਕਰ ਹੱਥਾਂ ਨਾਲ ਜੋ ਇਹਨਾਂ ਨੇ ਕਰਤਾ ਬਣ ਕੇ ਕਰਮ ਕੀਤਾ ਹੈ, ਉਹ ਕਰਨੀ ਇਹਨਾਂ ਦੇ ਕਰ ਮਸਤਕ ਰੂਪੀ ਹੱਥ ਵਿਚ ਪਾ ਦਿੱਤੀ ਹੈ, ਮਹਾਰਾਜ ਲੇਖ ਲਿਖ ਦਿੱਤਾ ਹੈ।
ਜਿਨ ਕੀਤੀ ਤਿਨ ਕੀਮਤ ਪਾਈ,
ਇਹ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ, ਇਹਨਾਂ ਦੀ ਕੀਮਤ ਵੀ ਫਲਾਨੇ ਦੀ ਇੰਨੀ ਕਰਨੀ ਹੈ, ਇਹਨੂੰ ਇਹ ਫਲ ਦੇਣਾ ਚਾਹੀਦਾ, ਇਹਦੀ ਪੁੰਨਾਂ ਦੀ ਕਰਨੀ ਹੈ, ਇਹਦੀ ਪਾਪਾਂ ਦੀ ਕਰਨੀ ਹੈ, ਇਹਨੂੰ ਇਹ ਦੰਡ ਮਿਲਣਾ ਚਾਹੀਦਾ, ਇਹਨੂੰ ਸੁੱਖ ਮਿਲਣਾ ਚਾਹੀਦਾ। ਇਹ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ ਨਾ, ਕੀਤੀ ਹੈ, ਉਸੇ ਨੇ ਇਹ ਕੀਮਤ ਪਾਈ ਹੈ ਵੀ ਇਹ ਇਹਨੇ ਦੰਡ ਦਾ ਭਾਗੀ ਹੈ, ਇਹ ਇੰਨੇ ਸੁੱਖ ਦਾ ਭਾਗੀ ਹੈ, ਇਹ ਕੀਮਤ ਵੀ ਉਸੇ ਵਾਹਿਗੁਰੂ ਨੇ ਪਾਈ ਹੈ, ਉਸ ਤੋਂ ਬਿਨਾਂ ਹੋਰ ਕਿਹੜਾ ਜਿਹੜਾ ਇਸ ਪ੍ਰਕਾਰ ਰਤੀਓ ਮਾਸਾ ਤੋਲ ਕਢਾਵਣੇ ਆ, ਕੌਣ ਹੈ ਹਿਸਾਬ ਕਿਤਾਬ ਕਰਨ ਵਾਲਾ ਪਰਮੇਸ਼ੁਰ ਤੋਂ ਬਿਨਾਂ, ਉਸੇ ਨੀ ਹਾਂਜੀ ਕਰ ਕਰਤਾ
ਜਿੰਦ ਕੀਤੀ ਪਿਛਲੀ ਤੋਂ ਕਰ ਕਰਤਾ ਕਰਨੀ ਕਰ ਪਾਈ।
ਸਾਧ ਸੰਗ ਜੀ ਜਿਹਨਾਂ ਦੀ ਜਿਹਨਾਂ ਨੂੰ ਕਰਨੀ ਭਗਤੀ ਕੀਤੀ ਹੈ, ਉਹਨਾਂ ਦੀ ਕਰ ਕਰਤਾ
ਕਰ ਕਰਤਾ ਕਰਨੀ ਕਰ ਪਾਈ,
ਜਿਹਨਾਂ ਨੇ ਕਰਨੀ ਭਗਤੀ ਪਰਮੇਸ਼ੁਰ ਦੀ ਮੱਥੇ ਤੇ ਉਹਨਾਂ ਦੇ ਪਾਤੀ ਲਿਖ ਦਿੱਤੀ ਹੈ, ਉਹ ਗੁਰੂ ਸਾਹਿਬ ਜੀ ਦੀ ਸੰਗਤ ਕਰਕੇ ਕਰਤਾ ਪੁਰਖ ਦੀ ਕਰਨੀ ਭਗਤੀ ਕਰਦੇ ਹਨ।
ਜਿਨ ਕੀਤੀ ਤਿਨ ਕੀਮਤ ਪਾਈ,
ਜਿਹਨਾਂ ਨੇ ਕੀਤੀ ਹੈ ਮਹਾਰਾਜ ਦੀ ਭਗਤੀ, ਉਹਨਾਂ ਨੇ ਉਸ ਰੂਪ ਦੀ ਪ੍ਰਾਪਤੀ ਦੀ ਕੀਮਤ ਪਾ ਲਈ ਹੈ, ਇੱਕੋ ਹੀ ਰੂਪ ਹੋ ਗਏ ਮਿਲ ਕੇ।
ਹੋਰ ਕਿਆ ਕਹੀਏ ਕਿਸ ਕਹਿਣ ਨਾ ਜਾਏ,
ਹੋਰ ਭਾਈ ਕਿਸੇ ਨੂੰ ਕੀ ਦੱਸੀਏ, ਕਿਸੇ ਪ੍ਰਕਾਰ ਕਹਿ ਕਰਕੇ ਵੇਦ ਸ਼ਾਸਤਰਾਂ ਦੁਆਰਾ ਤਿਰਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਆ। ਚੌਥੇ ਪਾਦੀ ਬਾਬਤ ਕੁਛ ਕਿਹਾ ਨਹੀਂ ਜਾ ਸਕਦਾ, ਅਕਥਨੀ ਅਵਸਥਾ ਹੈ, ਕਿਸੇ ਦੇ ਪਾਸੋਂ ਕਹੀ ਨਹੀਂ ਜਾ ਸਕਦੀ।
ਖੋਜਤ ਖੋਜਤ ਅੰਮ੍ਰਿਤ ਪੀਆ,
ਖੋਜਿਆ ਹੈ ਵੇਦਾਂ ਨੂੰ, ਖੋਜਿਆ ਸ਼ਾਸਤਰਾਂ ਨੂੰ, ਖੋਜਿਆ ਤਨ ਨੂੰ ਮਨ ਨੂੰ, ਸਾਧ ਸੰਗਤ ਦੁਆਰਾ ਖੋਜ ਖੋਜ ਕੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ ਹੈ।
ਹਿਮਾ ਗਹੀ ਮਨ ਸਤਗੁਰ ਦੀ,
ਅੰਮ੍ਰਿਤ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦਿੱਤਾ ਚੌਹਾਂ ਯੁਗਾਂ ਦਾ ਨਿਵੇੜਾ ਕਰਨ ਵਾਸਤੇ। ਜਿਨ੍ਹਾਂ ਨੇ ਕੋਈ ਬੇਅਦਬੀ ਕਰ ਜਾਵੇ ਉਹਨੂੰ ਮਾਫ ਕਰ ਦੇਵੇ, ਐਸੀ ਖਿਮਾ ਗੁਣ ਗ੍ਰਹਿਣ ਕੀਤਾ ਹੈ ਤੇ ਮਨ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਹੀ ਮਨ ਹੈ ਸਾਡਾ ਨੀ, ਇਹਦੇ ਚ ਅਸੀਂ ਹੋਮੇ ਕਿਹੜੀ ਗੱਲ ਦੀ ਕਰਨੀ ਹੈ। ਉਹਨਾਂ ਨੂੰ ਮਹਾਰਾਜ ਸਾਹਿਬ ਨੇ ਖੋਜ ਕੇ ਅਧਿਕਾਰੀ ਜੇ ਪੰਜਾਂ ਪਿਆਰਿਆਂ ਦੇ ਸੀਸ ਲੈ ਕੇ ਉਹਨਾਂ ਨੂੰ ਅੰਮ੍ਰਿਤ ਬ੍ਰਹਮਾਨੰਦ ਦਿੱਤਾ ਹੈ।
ਖਰਾ ਖਰਾ ਆਖੇ ਸਭ ਕੁਝ,
ਵੇਖੋ ਸਾਧ ਸਿੰਘ ਜਿਹੜਾ ਖਰਾ ਰੁਪਇਆ ਹੋਵੇ ਉਸ ਨੂੰ ਸਭ ਕੋਈ ਖਰਾ ਕਹੀ ਜਾਂਦਾ ਹੈ।
ਖਰਾ ਰਤਨ ਜੁਗ ਚਾਰੇ ਹੋ,
ਖੋਟੇ ਰੁਪਈਏ ਜਿਹੜੇ ਹੁੰਦੇ ਉਹ ਖੋਟੇ ਹੀ ਹੁੰਦੇ ਹਨ, ਜਿਨ੍ਹਾਂ ਦੇ ਖੋਟੇ ਜੀਵਨ ਧਰਮ ਤੋਂ ਹੀਣੇ ਉਹ ਤਾਂ ਧਰਮ ਤੋਂ ਹੀਣੇ ਹੀ ਹਨਗੇ। ਜਿਨ੍ਹਾਂ ਨੂੰ ਖਰਾ ਸੱਚਾ ਧਰਮ ਹੈ ਉਹ ਖਰੇ ਸੱਚੇ ਧਰਮ ਵਾਲਿਆਂ ਨੂੰ ਸਭ ਕੋਈ ਸੱਚਾਈ ਆਖਦਾ ਹੈ।
ਖਰਾ ਰਤਨ ਜੁਗ ਚਾਰੇ ਹੋ,
ਖਰਾ ਤਾਂ ਭਾਈ ਰਤਨ ਹੈ, ਉਹ ਚੌਹਾਂ ਯੁਗਾਂ ਵਿੱਚ ਰਤਨ ਗੁਰੂ ਸਾਹਿਬ ਦਾ ਸ਼ਬਦ ਹੈ। ਚੌਹਾਂ ਯੁਗਾਂ ਦੇ ਜਿੰਨੇ ਜੀਵ ਹੈ ਉਹ ਸ਼ਬਦ ਰੂਪੀ ਰਤਨ ਕਰਕੇ ਖਰੇ ਹੋ ਜਾਂਦੇ ਹੈ, ਸੱਚੇ ਬਣ ਜਾਂਦੇ ਹੈ, ਸਵੈ ਧਰਮ ਵਿੱਚ ਪੱਕੇ ਹੋ ਜਾਂਦੇ ਹਨ। ਰਤਨ ਰੂਪ ਪਰਮੇਸ਼ੁਰ ਹੀ ਆਪ ਖਰਾ ਚੌਹਾਂ ਯੁਗਾਂ ਚ ਉਹ ਹੀ ਹੁੰਦਾ ਆਇਆ ਹੈ।
ਖਾਦ ਪੀ ਅੰਤ ਮੂਏ ਨਹੀਂ ਜਾਣੇ,
ਇਹ ਜੀਵ ਜਿਹੜੇ ਉਸ ਰਤਨ ਨੂੰ ਭੁਲਾ ਕਰਕੇ ਇਸ ਰੂਪ ਨੂੰ ਖਾਦ ਪਿਅੰਤ ਖਾਣ ਪੀਣ ਵਿੱਚ ਹੀ ਅੰਤ ਹੋ ਗਿਆ, ਖਾ ਲਿਆ ਪੀ ਲਿਆ ਅੰਤ ਮਰ ਗਏ। ਖਾਦ ਪੀ ਅੰਤ
ਮੂਏ ਨਹੀਂ ਜਾਣੇ,
ਖਾਣ ਪੀਣ ਦੇ ਅੰਦਰ ਹੀ ਲੱਗੇ ਰਹਿੰਦੇ ਆ। ਇਸ ਪ੍ਰਕਾਰ ਵਾਹਿਗੁਰੂ ਤੋਂ ਮਰ ਗਏ ਤਾਂ ਪਰਮੇਸ਼ਰ ਤੋਂ ਬੇਮੁਖ ਹੋ ਗਏ ਤੇ ਨਹੀਂ ਜਾਣਿਆ ਉਸ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਨੀ, ਇਉਂ ਖਾਣ ਪੀਣ ਵਿੱਚ ਹੀ ਮਰ ਗਏ ਹਨ। ਫੇਰ ਪੜੋ,
ਖਾਤ ਪੀ ਅੰਤ ਮੂਏ ਨਹੀਂ ਜਾਣੇ,
ਜਿਨ੍ਹਾਂ ਨੇ ਸਰੂਪ ਨੂੰ ਜਾਣ ਲਿਆ ਹੈ ਉਹ ਖਾਦ ਪੀ ਅੰਤ ਮੂਏ ਨਹੀਂ, ਉਹ ਖਾਣ ਪੀਣ ਦੇ ਪਦਾਰਥਾਂ ਚ ਨਹੀਂ ਮਰਦੇ, ਉਹ ਵਾਹਿਗੁਰੂ ਦੇ ਸਰੂਪ ਨੂੰ ਜਾਣਨ ਵਾਲੇ ਨਿਹਾਲ ਹੋ ਜਾਂਦੇ ਹੈ। ਇਸ ਪ੍ਰਕਾਰ ਪਰਮੇਸ਼ਰ ਦਾ ਜਾਣਨਾ ਜਿਹੜਾ ਹੈ, ਖਾਦ ਪੀ ਅੰਤ ਮੂਹੇ ਨਹੀਂ ਜਾਣੇ ਆ, ਉਹ ਖਾਣ ਵਾਲੇ ਪਦਾਰਥਾਂ ਚ ਪੀਣ ਵਾਲੇ ਰਸਾਂ ਕਸਾਂ ਚ ਮਰੇ ਨਹੀਂ ਹਨ ਪੈ ਕੇ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਅੰਤ ਸਿਧਾਂਤ ਰੂਪ ਕਰਕੇ ਜਾਣ ਲਿਆ ਹੈ।
ਖਿਨ ਮਹਿ ਮੂਏ ਜਾਂ ਸ਼ਬਦ ਪਛਾਣੇ,
ਖਾਦ ਪੀ ਅੰਤ ਮੂਏ ਜਿਹੜੇ ਖਾਣ ਪੀਣ ਚ ਲੱਗੇ ਜੀਵਤ ਭਾਵ ਤੋਂ ਨਹੀਂ ਮਰੇ ਤੇ ਉਹਨਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਜਾਣਿਆ ਹੈ।
ਖਿਨ ਮਹਿ ਮੂਏ ਜਾਂ ਸ਼ਬਦ ਪਛਾਣੇ,
ਜਦੋਂ ਗੁਰੂ ਸਾਹਿਬ ਦੇ ਸ਼ਬਦ ਨੂੰ ਪਛਾਣ ਲਿਆ ਜਿਨ੍ਹਾਂ ਨੇ, ਉਹ ਇੱਕ ਛਿੰਦੇ ਵਿੱਚ ਜੀਵਤ ਭਾਵ ਤੋਂ ਮਰ ਗਏ, ਨਿਹਾਲ ਹੋ ਗਏ ਹਨ।
ਅਸਥਿਰ ਚੀਤ ਮਰਨ ਮਨ ਮਾਨੇ,
ਜਿਨ੍ਹਾਂ ਦਾ ਚਿੱਤ ਸਾਧ ਸਿੰਘ ਜੀ ਮਰਨ ਚ ਮੰਨਿਆ ਹੈ ਉਹ ਚਿੱਤ ਐਨ ਇਕਾਗਰ ਹੋ ਜਾਂਦੇ ਹੈ, ਇਸਤ ਹੋ ਜਾਂਦੇ ਹੈ। ਉਹ ਕਹਿੰਦੇ ਸਾਡੇ ਤਾਂ ਮੌਤ ਉੱਤੇ ਅਸੀਂ ਕੀ ਹੋਰ ਚਿਜਵਣੀਆਂ, ਵਕਾਰ ਵੀ ਉਹਨਾਂ ਦੇ ਮਿਟ ਜਾਂਦੇ ਹੈ। ਇਸ ਪ੍ਰਕਾਰ ਅਸਥਿਰ
ਅਸਥਿਰ ਚੀਤ ਮਰਨ ਮਨ ਮਾਨੇ,
ਜਿਨ੍ਹਾਂ ਦਾ ਜੀਵਤ ਭਾਵ ਤੋਂ ਮਰਨ ਚ ਮਨ ਮੰਨ ਗਿਆ ਉਹ ਚਿੱਤ ਬ੍ਰਹਮ ਸਰੂਪ ਵਿੱਚ ਸਥਿਤ ਹੋ ਗਏ ਹਨ।
ਗੁਰ ਕਿਰਪਾ ਤੇ ਨਾਮ ਪਛਾਣੇ,
ਇਹ ਤਾਂ ਭਾਈ ਸਤਿਗੁਰੂ ਸਾਹਿਬ ਦੀ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਪਛਾਣਿਆ ਹੈ, ਇਉਂ ਜੀਵਤ ਭਾਵ ਤੋਂ ਮਰੇ ਹੈ ਤੇ ਸਥਿਤ ਹੋ ਗਏ ਉਹ ਚਿੱਤ ਬ੍ਰਹਮ ਸਰੂਪ ਵਿੱਚ।
ਗਗਨ ਗੰਭੀਰ ਗਗਨਾਂਤਰ ਵਾਸ,
ਉਹ ਪਰਮੇਸ਼ਰ ਸਾਧ ਸੰਗਤ ਜੀ ਗਗਨ ਆਕਾਸ਼ ਆਦਿਕਾਂ ਦੇ ਵਿੱਚ ਵੀ, ਗਗਨ ਅੰਤਰ ਆਕਾਸ਼ ਆਦਿਕਾਂ ਦੇ ਵਿੱਚ ਵੀ ਹੈ, ਪਰ ਆਕਾਸ਼ ਆਦਿਕਾਂ ਤੋਂ ਵੀ ਗੰਭੀਰ ਡੂੰਘਾ ਹੈ। ਉਹ ਪਤਾਲਾਂ ਦਾ ਪਤਾਲ ਰੂਪ ਹੈ, ਆਕਾਸ਼ਾਂ ਦਾ ਆਕਾਸ਼ ਰੂਪ ਹੈ। ਗਗਨ ਅੰਤਰ ਵਾਸ, ਗਗਨ ਆਦਿਕ ਜੋ ਤੱਤ ਹੈ ਇਹਨਾਂ ਦੇ ਅੰਦਰ ਵੀ ਵੱਸਦਾ ਹੈ ਤੇ ਗਗਨ ਉੱਚੇ ਆਕਾਸ਼ ਸਾਰਿਆਂ ਤੋਂ ਗੰਭੀਰ ਹੈ। ਨਾ ਆਕਾਸ਼ ਕਰਕੇ ਜਾਣਿਆ ਜਾਂਦਾ, ਨਾ ਪੌਣ ਪਾਣੀ ਅਗਨੀ ਧਰਤੀ ਆਦਿਕਾਂ ਕਰਕੇ ਜਾਣਿਆ ਨਹੀਂ ਜਾਂਦਾ, ਹੈ ਸਾਰਿਆਂ ਨੂੰ ਤੱਤਾਂ ਦੇ ਅੰਦਰ ਉਸ ਪਰਮੇਸ਼ਰ ਦਾ ਹੀ ਵੱਸ ਹੈ। ਪਰ ਉਹ ਆਕਾਸ਼ ਦੀ ਨਿਆਈ ਬੜਾ ਗੰਭੀਰਤਾ ਵਾਲਾ ਹੈ ਅਤੇ ਡੂੰਘੇ ਤੋਂ ਡੂੰਘਾ ਹੈ, ਜਿਵੇਂ ਆਕਾਸ਼ ਵਿੱਚ ਹੀ ਚਾਰੇ ਤੱਤ ਹਨ ਇਉਂ ਉਹਦੇ ਵਿੱਚ ਹੀ ਸਾਰੇ ਸਾਧ ਸੰਗਤ ਜੀ ਤੱਤ ਆਦਿ ਕਹਿਣਗੇ। ਉਹ ਗਗਨ ਚਿਰਾਕਾਸ਼ ਹੈ ਪਰਮੇਸ਼ਰ, ਗੰਭੀਰ ਡੂੰਘੇ ਤੋਂ ਡੂੰਘਾ ਹੈ ਅਤੇ ਗੁਪਤ ਤੋਂ ਗੁਪਤ ਹੈ, ਤੇ ਗਗਨ ਅੰਤਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਸਦਾ ਵਾਸਤਾ ਹੋ ਜਾਂਦਾ ਹੈ। ਦਸਵੇਂ ਦੁਆਰ ਚ ਵੀ ਉਸੇ ਪਰਮੇਸ਼ਰ ਦਾ ਵਾਸਤਾ ਹੈ, ਗਗਨ ਹਿਰਦਿਆਂ ਦੇ ਅੰਦਰ ਵੀ ਉਸੇ ਪਰਮੇਸ਼ਰ ਦਾ ਵਾਸਤਾ ਹੈ, ਤੱਤਾਂ ਆਕਾਸ਼ ਆਦਿਕਾਂ ਚ ਵੀ ਉਸ ਪਰਮੇਸ਼ਰ ਦਾ ਵਾਸਤਾ ਹੈ। ਗਗਨ ਗੰਭੀਰ, ਗਗਨ ਚਿਰਾਕਾਸ਼ ਨੂੰ ਪਾ ਕੇ ਗੰਭੀਰਤਾ ਵਾਲੇ ਡੂੰਘੇ ਹੋ ਗਏ, ਜਿਨ੍ਹਾਂ ਦੇ ਗਗਨ ਹਿਰਦੇ ਰੂਪੀ ਆਕਾਸ਼ ਚ ਪਰਮੇਸ਼ਰ ਦਾ ਵਾਸ ਹੋਇਆ ਹੈ। ਵਾਸਾ ਕਿਨ੍ਹਾਂ ਦੇ ਅੰਦਰ ਹੈ?
ਗੁਣ ਗਾਵੇ ਸੁਖ ਸਹਿਜ ਨਿਵਾਸ,
ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਰ ਵਕਤ, ਸਹਿਜ ਸ਼ਾਂਤ ਚਿੱਤ ਰੱਖਦੇ ਹੈ, ਉਹਨਾਂ ਦਾ ਸੁਖ ਸਰੂਪ ਵਿੱਚ ਸਹਿਜੇ ਨਿਵਾਸ ਹੋ ਜਾਂਦਾ, ਵਾਸ਼ਨਾ ਤੋਂ ਰਹਿਤ ਹੋ ਕੇ।
ਗਿਆ ਨਾ ਆਵੇ ਆਏ ਨਾ ਜਾ,
ਸਾਧ ਸੰਗਤ ਜੀ ਜਿਨ੍ਹਾਂ ਦਾ ਅਗਿਆਨ ਚਲਿਆ ਗਿਆ ਉਹ ਮੁੜ ਕੇ ਨਹੀਂ ਫੇਰ ਆਉਂਦਾ, ਨਸ਼ਟ ਪਈ ਉਪਜੇ ਨਹੀਂ ਬਹੁਤ ਅਵਿਦਿਆ ਵੀਰ। ਜਿਵੇਂ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਰਾਮ ਗੀਤਾ ਚ ਉਪਦੇਸ਼ ਦਿੰਦਿਆਂ ਵਾ ਕਿਹਾ, ਅਧਿਆਤਮ ਰਮਾਇਣ ਚ ਆਉਂਦਾ ਹੈ ਕਿ ਇਹ ਵੀਰ ਲਕਸ਼ਮਣ, ਜਿਹੜੀ ਅਵਿਦਿਆ ਇੱਕ ਵਾਰੀ ਨਾਸ ਹੋ ਗਈ ਫੇਰ ਨਹੀਂ ਪੈਦਾ ਹੁੰਦੀ, ਜਿਹੜੇ ਬਿਸ ਨੂੰ ਜੜਾਂ ਤੋਂ ਪੱਟ ਦਈਏ ਫੇਰ ਨਹੀਂ ਉਹਦੀਆਂ ਡਾਹਣੀਆਂ ਤੇ ਪੱਤਰ ਤੇ ਛਾਂ ਰਹਿੰਦੀ। ਇਸੇ ਪ੍ਰਕਾਰ
ਗਿਆ ਨਾ ਆਵੇ ਆਏ ਨਾ ਜਾ,
ਜਿਹੜਾ ਅਗਿਆਨ ਪੁਰਖਾਂ ਦੇ ਹਿਰਦਿਆਂ ਜਿਨ੍ਹਾਂ ਦੇ ਦਿਲ ਚੋਂ ਗੁਰਾਂ ਦੀ ਕਿਰਪਾ ਕਰਕੇ ਚਲਿਆ ਗਿਆ, ਉਹ ਗਿਆ ਨਾ ਆਵੇ, ਉਹ ਫੇਰ ਗਿਆ ਹੋਇਆ ਆਉਂਦਾ ਨਹੀਂ ਫੇਰ ਮੁੜ ਕੇ,
ਆਏ ਨਾ ਜਾ,
ਉਹ ਤੋਂ ਆਇਆ ਹੀ ਨਹੀਂ ਜਾਂਦਾ ਗਿਆਨ ਸਰੂਪ ਦੇ ਵਿੱਚ, ਤੇ ਜਿਹੜਾ ਆਇਆ ਹੋਇਆ ਗਿਆਨ ਹੈ ਉਹ ਜਾਂਦਾ ਨਹੀਂ, ਇਸ ਤੋਂ ਰਹਿੰਦਾ ਹੈ ਹਰ ਵਕਤ, ਅਪਰੋਹ ਗਿਆਨ ਦੇ ਸਹਿਤ ਹੋ ਰਹਿੰਦੇ ਹੈ, ਕਦੇ ਗਿਆਨ ਸਿਸਲ ਨਹੀਂ ਪੈਂਦਾ, ਐਸਾ ਜੀਵਨ ਮੁਕਤਾ ਆਨੰਦ ਮਾਣਦੇ ਲਿਵ ਲਾ ਕੇ। ਇਸੇ ਪ੍ਰਕਾਰ
ਗਿਆ ਨਾ ਆਵੇ ਆਏ ਨਾ ਜਾਏ,
ਗਿਆ ਜਿਨ੍ਹਾਂ ਦਾ ਗਿਆਨ ਚਲਿਆ ਗਿਆ ਹੈ ਨਾ ਆਵੇ, ਉਹ ਮੁੜ ਕੇ ਆਉਂਦਾ ਨਹੀਂ ਅੱਗੇ,
ਆਏ ਨਾ ਜਾਏ,
ਅਤੇ ਉਹ ਫਿਰ ਆਉਂਦੇ ਜਾਂਦੇ ਜੰਮਦੇ ਮਰਦੇ ਵੀ ਨਹੀਂ, ਜੰਮਣ ਮਰਨ ਤੋਂ ਵੀ ਰਹਿਤ ਹੋ ਜਾਂਦੇ ਹਨ।
ਗੁਰ ਪ੍ਰਸਾਦ ਰਹਿ ਲਿਵ ਲਾਏ,
ਸਤਿਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਚ ਲਿਵ ਬਿਰਤੀ ਨੂੰ ਲਾ ਕੇ ਇਸਤ ਹੋ ਕੇ ਰਹਿੰਦੇ ਹੈ, ਹਰ ਵਕਤ ਚੱਲ ਹੋ ਕੇ ਜੁੜੇ ਰਹਿੰਦੇ ਹਨ।
ਗਗਨ ਅਗੰਮ ਅਨਾਥ ਅਜੋਨੀ,
ਉਹ ਗਗਨ ਆਕਾਸ਼ ਆਦਿਕਾਂ ਕਰਕੇ ਵੀ ਅਗੰਮ ਹੈ ਅਤੇ ਅਨਾਥ, ਉਹਦਾ ਕੋਈ ਸਵਾਮੀ ਨਹੀਂ ਹੈ ਅਤੇ ਉਹਦਾ ਕੋਈ ਮਾਤਾ ਪਿਤਾ ਨਹੀਂ, ਅਜਨਮਾ ਸਰੂਪ ਹੈ ਪਰਮੇਸ਼ਰ। ਗਗਨ ਜੋ ਚਿਰਾਕਾਸ਼ ਹੈ ਉਹ ਅਗੰਮ ਹੈ, ਮਨ ਆਦਿਕਾਂ ਦਾ ਵਿਸ਼ਾ ਨਹੀਂ ਹੈ ਅਤੇ ਅਨਾਥ ਉਸਦਾ ਸਵਾਮੀ ਕੋਈ ਨਹੀਂ, ਅਜੂਨੀ ਅਜਨਮਾ ਸਰੂਪ ਬ੍ਰਹਮ ਹੈ। ਗਗਨ ਆਦਿਕ ਤੱਤਾਂ ਕਰਕੇ ਵੀ ਉਹ ਅਗੰਮ ਹੈ, ਧਰਤੀ ਪਾਉਣ ਪਾਣੀ ਆਦਿਕਾਂ ਕਰਕੇ ਵੀ, ਅਤੇ ਅਨਾਥ ਸਾਰੇ ਉਸਦੇ ਯਤੀਮ ਹਨ ਤੇ ਉਹ ਆਪ ਅਜਨਮਾ ਸਰੂਪ ਹੈ। ਗਗਨ ਅਗੰਮ ਅਨਾਥ ਅਜੂਨੀ, ਗਗਨ ਚਿਰਾਕਾਸ਼ ਹੈ, ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ, ਅਨਾਥ ਉਹਦਾ ਸਵਾਮੀ ਕੋਈ ਨਹੀਂ, ਸਾਰਿਆਂ ਦਾ ਮਾਲਕ ਉਹ ਹੈ ਤੇ ਅਜਨਮਾ ਸਰੂਪ ਹੈ।
ਆਸਰ ਚੀਤ ਸਮਾਧ ਸਗੁਨੀ,
ਜਿਹੜਾ ਭਾਈ ਇਸਤ ਚਿੱਤ ਰੱਖਣਾ ਨਾ ਉਸ ਵਾਹਿਗੁਰੂ ਵਿੱਚ, ਚਿੱਤ ਨੂੰ ਟਿਕਾ ਕੇ ਰੱਖਣਾ, ਇਹ ਸੌ ਗੁਣੀ ਸਮਾਧ ਹੈ। ਕੋਈ ਲੋਕ ਅੱਖਾਂ ਮੀਚ ਕੇ ਸਮਾਧੀ ਲਾਉਂਦਾ ਹੈ, ਕੋਈ ਦਸਵੇਂ ਦੁਆਰ ਚ ਪ੍ਰਾਣ ਚੜਾ ਕੇ ਸਮਾਧੀ ਲਾਉਂਦਾ ਹੈ ਅਤੇ ਕੋਈ ਤੇਲ ਧਾਰਾ ਵੱਜ ਬਿਰਤੀ ਨੂੰ ਟਿਕਾ ਕੇ ਸਮਾਧੀ ਤਾੜ ਲਾਉਂਦਾ ਹੈ, ਇਹ ਸੌ ਗੁਣੀ ਸਮਾਧ ਹੈ ਜਿਹੜਾ ਚਿੱਤ ਨੂੰ ਅਚਲ ਰੱਖਣਾ ਹਰ ਵਕਤ ਵਾਹਿਗੁਰੂ ਵਿੱਚ, ਇਹਦੇ ਵਰਗੀ ਕੋਈ ਸਮਾਧੀ ਨਹੀਂ ਹੋ ਸਕਦੀ। ਤੇ ਅਸਥਿਰ ਚੀਤ ਚਿੱਤ ਨੂੰ ਇਸਤ ਕਰਨਾ ਹੈ ਜਿਹੜਾ, ਇਸ ਪ੍ਰਕਾਰ ਸਰਗੁਣ ਸਰੂਪ ਦੀ ਸਮਾਧੀ ਹੈ ਤੇ ਸਭ ਸਮਾਧ
ਆਸਰ ਚੀਤ ਸਮਾਧ ਸਗੁਣੀ,
ਜਿਹੜਾ ਚਿੱਤਨ ਇਸਤ ਦੇਣਾ ਇਹ ਸਮਾਧ ਹੈ ਸਗੁਣੀ, ਇਹ ਸਦਗੁਣਾਂ ਵਾਲੀ ਸ੍ਰੇਸ਼ਟ ਗੁਣਾਂ ਵਾਲੀ ਸਭ ਸ੍ਰੇਸ਼ਟ ਗੁਣਾਂ ਦੇ ਦੇਣ ਵਾਲੀ ਸਮਾਧ ਹੈ।
ਹਰ ਨਾਮ ਚੇਤ ਫਿਰ ਪਵੇ ਨਾ ਜੂਨੀ,
ਚਿੱਤ ਮਾਰਾ ਕਿਵੇਂ ਅਚਲ ਰੱਖੀਏ? ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਚੇਤ ਭਾਈ, ਇਸ ਪ੍ਰਕਾਰ ਚਿੱਤ ਅਚਲ ਰਹੇਗਾ, ਫਲ ਕੀ ਹੋਵੇਗਾ?
ਫਿਰ ਪਵੇ ਨਾ ਜੂਨੀ,
ਫਿਰ ਮੁੜ ਕੇ ਜੂਨਾ ਚ ਨਹੀਂ ਤੂੰ ਪਵੇਗਾ, ਜੂਨਾ ਤੋਂ ਰਹਿਤ ਹੋ ਜਾਏਗਾ, ਮੁਕਤ ਹੋ ਜਾਏਗਾ।
ਗੁਰਮਤ ਸਾਰ ਹੋਰ ਨਾਮ ਵੀ ਹੁੰਦੇ,
ਇਹ ਹੈ ਗੁਰਮਤ ਅਸਲੀ ਸਾਰ ਸਰੂਪ ਦੀ ਪ੍ਰਾਪਤੀ ਵਾਲੀ, ਹੋਰ ਨਾਮ ਤੋਂ ਬਿਨਾਂ ਜਿਹੜੀ ਉਹ ਮਨਮਤ ਹੈ, ਜੋ ਨਾਮ ਦੇ ਵਿੱਚ ਸ੍ਰਿਸ਼ਟੀ ਲੱਗੀ ਹੋਈ ਹੈ ਉਹ ਤਾਂ ਗੁਰਮਤ ਵਿੱਚ ਸਾਰ ਰੂਪ ਦੀ ਪ੍ਰਾਪਤੀ ਹੈ, ਹੋਰ ਜਿਹੜੀ ਗੁਰਮਤ ਤੋਂ ਬਗੈਰ ਨਾਮ ਤੋਂ ਬਿਨਾਂ ਹੀ ਭੜਕਦੀ ਫਿਰਦੀ ਹੈ ਸ੍ਰਿਸ਼ਟੀ, ਇਸ ਪ੍ਰਕਾਰ ਦੀ ਹਾਲਤ ਹੈ।
ਹਰ ਨਾਮ ਚੇਤ ਫਿਰ ਪਵਹਿ ਨਾ ਜੂਨੀ,
ਗੁਰਮਤਿ ਸਾਰ ਹੋਰ ਨਾਮ ਬਿਹੂਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਅੰਤਰਜਾਮੀ ਗਰੀਬ ਨਿਵਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਨਰਮਦਾ ਨਦੀ ਦੇ ਕਿਨਾਰੇ ਉੱਤੇ ਓਅੰਕਾਰ ਮੰਦਰ ਦੇ ਅੰਦਰ ਅੰਮ੍ਰਿਤ ਰੂਪ ਬਾਣੀ ਓਅੰਕਾਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਗਰੀਬ ਨਿਵਾਸ ਅਟਾਰਸੀ ਤੋਂ ਅੱਗੇ ਆ ਕੇ ਜੰਕਸ਼ਨ ਤੋਂ ਜਿੱਥੋਂ ਦੀ ਗੱਡੀ ਲੰਘਦੀ ਹੈ ਉੱਤੋਂ ਦੀ ਨਰਮਦਾ ਨਦੀ ਦੇ, ਉਸ ਤੋਂ ਚੜ੍ਹਦੇ ਵੱਲ ਨੂੰ ਪੂਰਬ ਦੇ ਪਾਸੇ ਗੁਰੂ ਸਾਹਿਬ ਦੀ ਯਾਦਗਾਰ ਗੁਰਦੁਆਰਾ ਸਾਹਿਬ ਬਣਿਆ, ਜਿੱਥੇ ਉਹ ਓਅੰਕਾਰ ਉਚਾਰਨ ਕੀਤੀ ਹੈ ਸਤਿਗੁਰਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਕੇ ਇਸ ਪ੍ਰਕਾਰ ਪ੍ਰਕਰਨ ਦੁਆਰਾ ਹੁਣ ਕੱਗੇ ਘੱਗੇ ਦੁਆਰਾ ਕਹਿ ਰਹੇ ਹਨ।
ਘਰ ਦਰ ਫਿਰ ਥਾਕੀ ਬਹੁ ਤੇਰੇ,
ਹੇ ਭਾਈ ਘਰ ਦਰ ਫਿਰ ਥਾਕੀ ਜਗਿਆਸੂ ਵੱਲੋਂ ਪਰਸ਼ਨ ਹਨ ਕਿ ਹੇ ਸਤਿਗੁਰੂ, ਮੈਂ ਬਹੁਤ ਸਾਰੇ ਘਰਾਂ ਸਰੀਰਾਂ ਵਿੱਚ, ਬਹੁਤ ਸਾਰੇ ਇੰਦਰੀਆਂ ਦਰਾਂ ਵਿੱਚ ਫਿਰ ਫਿਰ ਕੇ ਮੇਰੀ ਬਿਰਤੀ ਜਿਹੜੀ ਥਗਤ ਹੋ ਗਈ ਹੈ, ਕਿਸੇ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕੀ।
ਜਾਤ ਅਸੰਖ ਅੰਤ ਨਹੀਂ ਮੇਰੇ,
ਅਤੇ ਘਰ ਸਰੀਰਾਂ ਦੇ ਦਲ ਵਿੱਚ ਫਿਰਦੀ ਹੋਈ 84 ਲੱਖ ਜੂਨ ਵਿੱਚ ਫਿਰਦੀ ਹੋਈ ਬਹੁਤ ਸਾਰੀ ਮਾਰਾ ਮੈਂ ਥਗਤ ਹੋ ਰਹੀ ਹੈ ਮੇਰੀ ਜਿਹੜੀ ਬਿਰਤੀ ਹੈ। ਘਰ ਘਰ ਦੇਵੀ ਦੇਵਤਿਆਂ ਦੇ ਘਰ ਦੁਆਲੇ ਜਿਹੜੇ ਹਨ ਦਰਵਾਜ਼ੇ ਉਹਨਾਂ ਦੇ ਬੂਹੇ ਹਨ, ਉਹਨਾਂ ਦੀ ਉਪਾਸ਼ਨਾ ਕਰਦੀ ਹੋਈ ਫਿਰ ਫਿਰ ਕੇ ਥੱਕ ਚੁੱਕੀ ਹੈ ਇਹ ਸੱਚੇ ਪਾਤਸ਼ਾਹ। ਇਸ ਤਰ੍ਹਾਂ ਅੰਤ ਨਹੀਂ ਆਉਂਦਾ, ਅਨੰਤ ਦੀ ਉਪਾਸ਼ਨਾ ਕਰਕੇ ਵਾਰ ਵਾਰ ਜੂਨਾਂ 'ਚ ਹੀ ਆਉਣਾ ਪਿਆ, ਮੁਕਤ ਨਹੀਂ ਹੋ ਸਕੀ। ਘਰ ਦਰ ਘਰ ਜੋ ਸ਼ਾਸਤਰ ਹਨ ਸਾਂਖ ਨਿਆਏ ਪੂਰਵ ਮੀਮਾਸਾ ਪਤੰਜਲ ਵਸੇਖਕ ਵਿਦਾਂਤ ਆਦਿਕ, ਇਹਨਾਂ ਘਰ ਸ਼ਾਸਤਰਾਂ ਦੇ ਦਰਾਂ ਦੇ ਵਿੱਚ ਢੂੰਡਦੀ ਹੋਈ ਫਿਰ ਕੇ ਬਹੁਤ ਤੇਰੇ ਬਹੁਤ ਸਾਰੀ ਬਿਰਤੀ ਥਗਤ ਹੋ ਚੁੱਕੀ ਹੈ। ਕੋਈ ਅਨੀਸ਼ਰਵਾਦੀ ਹਨ, ਕੋਈ ਇੱਕ ਦੇਸ ਈਸ਼ਰ ਨੂੰ ਦੱਸਦੇ ਹਨ, ਕੋਈ ਕਾਲਵਾਦੀ ਹਨ, ਕੋਈ ਕਰਮਵਾਦੀ ਹਨ, ਅਤੇ ਕੋਈ ਚਿਰ ਦੀ ਬਿਰਤੀ ਅਨੁਰੋਧ ਨੂੰ ਕਥਨ ਕਰਦੇ ਹੈ, ਕੋਈ ਕੇਵਲ ਸੁੱਕੇ ਗਿਆਨ ਨੂੰ ਕਥਨ ਕਰਦੇ ਹੈ। ਇਉਂ ਸੱਚੇ ਪਾਤਸ਼ਾਹ ਸ਼ਾਸਨਾਂ ਦੇ ਦਰ ਵਿੱਚ ਢੂੰਡਦੀ ਹੋਈ ਫਿਰਦੀ ਬਹੁਤ ਸਾਰੀ ਥਗਤ ਹੋ ਗਈ ਹੈ ਬਿਰਤੀ ਮੇਰੀ।
ਜਾਤ ਅਸੰਖ ਅੰਤ ਨਹੀਂ ਮੇਰੇ,
ਅੰਤਰਯਾਮੀ ਜੂਨਾਂ ਰੂਪੀ ਘਰਾਂ ਦਰਾਂ ਚ ਫਿਰਦੀ ਫਿਰਦੀ ਬਹੁਤ ਤੇਰੇ ਥੱਕ ਚੁੱਕੀ ਹੈ ਜੂਨਾਂ ਚ ਭਰਨ ਦੀ ਹੋਈ ਸੱਚੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਿਰਪ ਹੋਇਓ, ਕਈ ਜਨਮ ਹੈਵੇ ਬ੍ਰਿਖ ਜੋਇਓ, ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ।
ਜਾਤ ਅਸੰਖ ਅੰਤ ਨਹੀਂ ਮੇਰੇ,
ਉਹ ਜਾਤਾਂ ਵੀ ਅਸੰਖ ਅਣਗਿਣਤ ਹਨ, ਇੰਨੀਆਂ ਜਾਤਾਂ ਧਾਰਨ ਕੀਤੀਆਂ ਹਨ 84 ਲੱਖ ਜੂਨ ਦੇ ਵਿੱਚ ਸੱਚੇ ਪਾਤਸ਼ਾਹ ਜੀ, ਉਹ ਅੰਤ ਨਹੀਂ ਪਾਇਆ ਜਾ ਸਕਦਾ। 20 ਲੱਖ ਅਸਥਾਵਰ ਜਾਨੋ, 30 ਲੱਖ ਇਸ ਪ੍ਰਕਾਰ, 9 ਲੱਖ ਜਲਚਰ ਸਭ ਮਾਨੋ, 11 ਲੱਖ ਕੂਰਮ ਕਵੀ ਗਾਏ, ਪੰਖੀ ਗਣ 10 ਲੱਖ ਬਤਾਏ, ਇਹ 30 ਲੱਖ ਪਹਿਜਾਨੋ ਭਾਈ, 4 ਲੱਖ ਬਾਨਰ ਸੁਖ ਦੁਖਦਾਈ, ਜਬ 84 ਜੇ ਕੱਟ ਆਵੇ ਤਬ ਮਨ ਕੇ ਤਨ ਕੋ ਪਾਵੇ। ਇਸ ਪ੍ਰਕਾਰ ਉਹਨਾਂ ਜਾਤਾਂ ਦਾ ਇੱਕ ਇੱਕ ਬਿਰਸ਼ ਦੀਆਂ, ਜਿਵੇਂ ਉਤਪਜ ਖਾਣੀ ਦੀਆਂ ਜਾਤਾਂ ਦਾ ਨਹੀਂ, ਅੰਡੇ ਜਾਤੀਆਂ ਦਾ ਨਹੀਂ ਪਤਾ, ਜੇਰ ਸੇਤ ਜਾਦਕ ਇਹਨਾਂ ਚ ਜਾਤ ਉਤਪੰਨ ਹੋਇਆ ਸੱਚੇ ਪਾਤਸ਼ਾਹ ਗਿਣਤਾਂ ਵਿੱਚ ਮੇਰੇ ਜਨਮਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ
ਹੈ। ਮਾਤ ਪਿਤਾ ਸੁਤ ਧੀਆ,
ਕਈਆਂ ਦੇ ਸਾਡੀਆਂ ਮਾਤਾ ਹੋਈਆਂ, ਕਈ ਸਾਡੇ ਪਿਤਾ ਹੋਏ ਸਾਰਿਆਂ ਜਨਮਾਂ ਵਿੱਚ, ਕਿਤਨੇ ਹੀ ਸਾਡੇ ਪੁੱਤਰ ਹੋਏ, ਕਈ ਸਾਡੀਆਂ ਧੀਆਂ ਹੋਈਆਂ, ਕਈਆਂ ਦੇ ਪੁੱਤਰ ਹੋਏ, ਕਈਆਂ ਦੇ ਧੀਆਂ ਬਣ ਕੇ ਜੰਮੇ,
ਗੁਰ ਚੇਲੇ ਫੁਨ ਹੂਆ,
ਕਈ ਗੁਰੂ ਬਣਾਏ, ਕਈਆਂ ਦੇ ਚੇਲੇ ਹੋਏ, ਕਈ ਸਾਡੇ ਚੇਲੇ ਪੜਚੇਲੇ ਪੋਤੇ ਚੇਲੇ ਭਤੀਜੇ ਚੇਲੇ ਇਤਿਹਾਸਕ ਬੇਅੰਤ ਹੋਏ।
ਕਾਚੇ ਗੁਰ ਤੇ ਮੁਕਤ ਨਾ
ਹੋਏ, ਮਹਾਰਾਜ ਕੱਚਿਆਂ ਗੁਰਾਂ ਦੀ ਸੰਗਤ ਕਰਕੇ ਸਾਡਾ 84 ਲੱਖ ਜੂਨ ਚ ਆਵਾਗਮਨ ਚੌਹਾਂ ਯੁਗਾਂ ਚ ਬਣਿਆ ਰਿਹਾ, ਮੁਕਤ ਨਾ ਸਾਡਾ ਜੀ ਹੋ ਸਕਿਆ, ਮੁਕਤੀ ਤੋਂ ਵਾਂਝੇ ਹੀ ਰਹਿ ਗਏ। ਇਸ ਪ੍ਰਕਾਰ ਮਹਾਰਾਜ ਕੱਚਿਆਂ ਪੁਰਖਾਂ ਦੀ ਸੰਗਤ ਕਰਕੇ ਮੁਕਤ ਨਾ ਹੋ ਸਕੇ।
ਕੇਤੀ ਨਾਰ ਵਰ ਏਕ ਸਮਾਲ।
ਇਸੇ ਪ੍ਰਕਾਰ ਫਿਰ ਪੜੋ,
ਕੇਤੇ ਮਾਰ ਜਾਤ ਅਸੰਖ ਅੰਤ ਨਹੀਂ ਮੇਰੇ।
ਉਹ ਸੱਚੇ ਪਾਤਸ਼ਾਹ ਜਾਤ ਬੁੱਧੀਆਂ ਅਣਗਿਣਤ ਧਾਰਨ ਕੀਤੀਆਂ, ਕਦੇ ਭੇਲਵਾਦੀਆਂ ਦੀਆਂ, ਕਦੇ ਚਾਰ ਵਾਕੀਆਂ ਦੀਆਂ, ਅਤੇ ਕਦੇ ਮਹਾਰਾਜੀ ਅਨੀਸ਼ਰਵਾਦੀਆਂ ਦੀਆਂ। ਇਸ ਪ੍ਰਕਾਰ ਅਨੇਕ ਪ੍ਰਕਾਰ ਦੀਆਂ ਬੁੱਧੀਆਂ ਅਣਗਿਣਤਾਂ ਦੇ ਵਿੱਚ ਪਏ ਫਸੇ ਰਹੇ। ਬੁੱਧੀ ਦੀ ਚਤੁਰਾਈ ਨਾਲ ਉਹ ਅੰਤ ਨਹੀਂ ਮੇਰੇ ਪਾਸੋਂ ਪਾਏ ਜਾਂਦੇ। ਇਸ ਤਰ੍ਹਾਂ ਦੀ ਹਾਲਤ ਹੋਈ ਭਰਮ ਦੇ ਵਿੱਚ ਭਰਮਣ ਦੀ।
ਕੇਤੇ ਮਾਤ ਪਿਤਾ ਸੁਤ ਧੀਆ,
ਕਿਤਨੇ ਮਾਤਾ ਪਿਤਾ ਤੇ ਪੁੱਤਰ ਧੀਆਂ ਸਾਰੇ ਜਨਮਾਂ ਚ ਹੋਏ ਹਨ।
ਕੇਤੇ ਗੁਰ ਚੇਲੇ ਫੁਨ ਹੂਆ,
ਕਈ ਗੁਰੂ ਧਾਰੇ ਹੈ, ਕਈ ਪੁਨਾ ਚੇਲੇ ਹੋਏ ਹਨ ਅਨੇਕਾਂ ਜਨਮਾਂ ਵਿੱਚ।
ਕਾਚੇ ਗੁਰ ਤੇ ਮੁਕਤ ਨਾ ਹੂਆ,
ਕੱਚੇ ਜਿਹੜੇ ਧਾਰਨਾ ਤੇ ਹੀਣੇ ਗੁਰੂ ਸੀ, ਆਪ ਨੀ ਸੀ ਕਮਾਉਂਦੇ, ਸਾਨੂੰ ਉਪਦੇਸ਼ ਦਿੰਦੇ ਸਨ, ਉਹਨਾਂ ਦੀ ਸੰਗਤ ਕਰਕੇ ਮੁਕਤ ਨਾ ਹੋ ਸਕਿਆ। ਜਿਵੇਂ ਸਾਹਿਬ ਛੇਵੇਂ ਪਾਤਸ਼ਾਹ ਜਦੋਂ ਸਤਸੰਗ ਜੀ ਕਰਿਆਸ ਨੇ ਗਏ ਹਨ, ਉੱਥੇ ਇੱਕ ਸਰਪ ਵਾਲਾ ਭਾਰੀ ਅਜਗਰ ਸੀ, ਜਿਹਦੇ ਕੀੜੇ ਪਏ ਹੋਏ ਸੀ, ਫਣ ਮਾਰਦਾ ਤੁਰਿਆ ਆ ਰਿਹਾ ਸੀ। ਭਾਈ ਬਿਧੀ ਚੰਦ ਨੇ ਕਿਹਾ, ਹਜ਼ੂਰ ਜੇ ਆਗਿਆ ਹੋਵੇ ਤਾਂ ਸੱਪ ਨੂੰ ਪਾਸੇ ਕਰ ਦਈਏ। ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਭਾਈ ਇਹ ਸਾਡੀ ਸ਼ਰਨ ਆਇਆ, ਆ ਜਾਣ ਦਿਓ। ਜਿਸ ਵਕਤ ਆਇਆ, ਹਜ਼ੂਰ ਨੇ ਆਪਣੇ ਚਰਨਾਂ ਦੇ ਅੰਗੂਠਾ ਉਹਦੇ ਉੱਤੇ ਛੁਹਾਇਆ, ਉਹਦਾ ਸਾਰਾ ਸਰੀਰ ਪਾਟ ਗਿਆ। ਪਾਟਣ ਤੋਂ ਉਹਦੇ ਅੰਦਰ ਜਿੰਨੇ ਕੀੜੇ ਸੀ ਕੁਰਬਲ ਕੁਰਬਲ ਕਰਦੇ ਸੀ, ਬਹੁਤ ਕੀੜਿਆਂ ਦਾ ਖਾਧਾ ਪਿਆ ਸੀ, ਛੇਕ ਪਾਏ ਪਏ ਸਨ। ਉਸ ਵੇਲੇ ਗੁਰੂ ਸਾਹਿਬ ਦੇ ਚਰਨ ਛੋਹਣ ਦਾ ਸਦਕਾ ਉਹਦੇ ਸਰੀਰ ਵਿੱਚੋਂ ਸਤਸੰਗ ਜੀ ਇੱਕ ਪ੍ਰਕਾਸ਼ ਵਾਲਾ ਸਰੀਰ ਪੈਦਾ ਹੋਇਆ। ਉਸ ਨੇ ਗੁਰੂ ਸਾਹਿਬ ਜੀ ਦੀ ਉਸਤਤ ਕੀਤੀ ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਤੂੰ ਕੌਣ ਹੈ? ਕਹਿਣ ਲੱਗਾ, ਮਹਾਰਾਜ ਮੈਂ ਇਸ ਇਲਾਕੇ ਦਾ ਬੜਾ ਪੰਡਿਤ ਵਿਦਵਾਨ ਸੀ ਤੇ ਮੇਰੇ ਬਹੁਤ ਸਾਰੇ ਦੇਸ਼ ਦੇ ਲੋਕ ਚੇਲੇ ਬਣ ਗਏ। ਮੈਂ ਉਹਨਾਂ ਦੇ ਤਾਂ ਹੀ ਨਾਮ ਦਾ ਉਪਦੇਸ਼ ਨਾ ਆਪ ਜਪਿਆ ਨਾ ਉਹਨਾਂ ਨੂੰ ਦਿੱਤਾ। ਮੈਂ ਹੁਣ ਬ੍ਰਹਮਸ਼ਮੀ ਤੋਂ ਥੱਲੇ ਨਹੀਂ ਸੀ ਉਤਰਦਾ। ਮੈਂ ਕਹਿੰਦਾ ਸੀ ਵੀ ਜਿੰਨੀ ਮਾਇਆ ਸਾਰੀ ਮੈਨੂੰ ਦੇਈ ਜਾਓ ਤੇ ਮੈਂ ਤੁਹਾਡਾ ਜ਼ਿੰਮੇਵਾਰ ਹਾਂ, ਤੁਹਾਨੂੰ ਛਡਾਵਾਂਗਾ ਜਮਾਂ ਤੋਂ। ਉਹ ਮੈਂ ਆਪ ਨਾ ਮਾਰਾ ਮੁਕਤ ਹੋਇਆ, ਮਾਇਆ ਦਾ ਮੋਹ ਸੀ, ਮੈਂ ਸੱਪ ਬਣਿਆ ਮਾਇਆ ਦੇ ਮੋਹ ਕਰਕੇ। ਤੇ ਫਿਰ ਜਿਹੜੇ ਮੇਰੇ ਚੇਲੇ ਮੈਨੂੰ ਪਦਾਰਥ ਖਵਾਉਂਦੇ ਰਹੇ ਸੀ, ਇਹਨਾਂ ਨੇ ਮੇਰੇ ਪਾਸੋਂ ਫਿਰ ਹਿੱਸਾ ਲੈਣਾ ਹੀ ਸੀ। ਉਹ ਮੇਰੇ ਮਾਸ ਖਾਣ ਵਾਲੇ ਕੀੜੇ ਬਣ ਕੇ ਸੱਚੇ ਪਾਤਸ਼ਾਹ ਪਏ ਮੇਰੀ ਦੇਹ ਦੇ ਵਿੱਚ। ਹੁਣ ਤੁਹਾਡੀ ਨਿਗਾਹ 'ਚ ਸੱਚੇ ਪਾਤਸ਼ਾਹ ਸਤਿਗੁਰੂ ਮੇਰੀ ਪੀਰ ਦੇ ਮਾਲਕ ਮੈਂ ਪੈ ਗਿਆ, ਤੁਸੀਂ ਮੇਰਾ ਉਧਾਰ ਕਰਤਾ ਸੱਚੇ ਪਾਤਸ਼ਾਹ, ਨਹੀਂ ਤਾਂ ਪਤਾ ਨਹੀਂ ਕੀ ਹਾਲਤ ਹੁੰਦਾ। ਇਉਂ ਕੱਚਿਆਂ ਗੁਰਾਂ ਕਰਕੇ ਮੁਕਤ ਨਹੀਂ ਹੋ ਸਕੀ ਸੱਚੇ ਪਾਤਸ਼ਾਹ, ਭਰਮ ਦੇ ਹੀ ਆਏ ਹਾਂ। ਆਪ ਗੁਰੂ ਸੱਚੇ ਹੋ, ਆਪ ਕਲਿਆਣ ਕਰਨ ਵਾਲੇ ਹੋ।
ਕੇਤੀ ਨਾਰ ਵਰ ਏਕ ਸਮਾਲ,
ਕਿਤਨੀਆਂ ਹੀ ਨਾਰ ਇਸਤਰੀਆਂ ਜਿਵੇਂ ਰਾਜੇ ਦੀਆਂ ਰਾਣੀਆਂ ਹੋਣ, ਇਸੇ ਪ੍ਰਕਾਰ ਕਿਤਨੀ ਸ੍ਰਿਸ਼ਟੀ ਦੇ ਅੰਦਰ ਨਾਰਾਂ ਦੀ ਨਿਆਈ। ਜੋ ਸਾਧ ਸੰਗਤ ਜੀ ਪਰਮੇਸ਼ੁਰ ਦੇ ਜਿਗਿਆਸੂ ਹਨ, ਜੀ ਜੰਤ ਭਗਤ ਹਨ, ਉਹ ਇੱਕੋ ਪੁਰਖ ਸਵਾਈ ਨਾਰ ਸਾਰੇ ਇਸਤਰੀਆਂ ਦੀ ਨਿਆਈ ਹਨ ਤੇ ਇੱਕੋ ਹੀ ਪੂਰਨ ਪਰਮੇਸ਼ਰ ਪਤੀ ਹੈ ਸਾਰਿਆਂ ਦਾ। ਇਸ ਪ੍ਰਕਾਰ
ਕੇਤੀ ਨਾਰ ਵਰ ਏਕ ਸਮਾਲ,
ਕਿਤਨੀਆਂ ਹੀ ਪਰਮੇਸ਼ਰ ਦੀਆਂ ਨਾਰੀਆਂ ਰਾਣੀਆਂ ਦੀ ਨਿਆਈ ਮਹਾਤਮਾ ਤਤਵੇ ਤੇ ਹਨ, ਸਾਰਿਆਂ ਦਾ ਵਰ ਪਤੀ ਇੱਕ ਪਰਮੇਸ਼ਰ ਹੈ। ਹੇ ਭਾਈ ਉਸ ਨੂੰ ਸੰਭਾਲਣਾ ਕਰੋ ਗੁਰਮਤ ਦੁਆਰਾ।
ਗੁਰਮੁਖ ਮਰਨ ਜੀਵਨ ਪ੍ਰਭ ਨਾਲ,
ਗੁਰਮੁਖ ਜਿੰਨਾ ਚਿਰ ਜਿਉਂਦੇ ਮਰਨ ਤੱਕ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਜੁੜੇ ਰਹੋ ਹਰ ਵਕਤ, ਕਦੇ ਵੀ ਸੱਚੇ ਪਾਤਸ਼ਾਹ ਨੂੰ ਵਿਸਾਰੋ ਨਾ। ਇਉਂ ਗੁਰਮੁਖ ਜਿਹੜੇ ਆ ਜੀਵਤ ਭਾਵ ਤੋਂ ਮਰ ਕੇ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਹੈ, ਅਭੇਦ ਹੋ ਜਾਂਦੇ ਜਿਵੇਂ ਜਲ ਜਲ ਮਿਲ ਜਾਂਦਾ ਹੈ। ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਗੁਰਮੁਖਾਂ ਦੇ ਸਰੀਰ ਛੱਡਣ ਵੇਲੇ ਵੀ ਮਹਾਰਾਜ ਦੇ ਨਾਲ ਹੈ, ਜਿੰਨਾ ਚਿਰ ਜਿਉਂਦੇ ਰਹਿੰਦੇ ਉਹਨਾਂ ਚਿਰ ਵੀ ਲਿਵ ਲਾ ਕੇ ਮਹਾਰਾਜ ਦੇ ਨਾਲ ਹੀ ਮਿਲੇ ਰਹਿੰਦੇ ਹਨ। ਇਸ ਪ੍ਰਕਾਰ ਗੁਰਮੁਖਾਂ ਨੂੰ ਸੰਸਾਰ ਵੱਲੋਂ ਮਰ ਕਰਕੇ ਪ੍ਰਭੂ ਦੇ ਨਾਲ ਮਿਲ ਕੇ ਜੀਵਨ ਚੇਤਨ ਸਰੂਪ ਨੂੰ ਪਾ ਲਿਆ ਹੈ।
ਤਹਿਦਿਸ ਢੂੰਡ ਕਰੈ ਮਹਿ ਪਾਇਆ,
ਦਸੋ ਦਿਸ਼ਾ ਦੇ ਵਿੱਚ ਭਾਲਦੇ ਆਏ, ਕਦੇ ਮਧੂਬਨ, ਕਦੇ ਬਿੰਦਰਾਬਨ ਆਦਿਕ, ਕਦੇ ਬੈਜਨਾਥ, ਕਦੇ ਬਦਰੀ ਨਾਰਾਇਣ ਆਦਿਕਾਂ ਦੇ ਵਿੱਚ, ਕਦੇ ਕਿਸੇ ਇਲਾਕੇ 'ਚ, ਕਦੇ ਕਿਸੇ ਇਲਾਕੇ 'ਚ ਭਾਲਦੇ ਫਿਰਦੇ ਰਹੇ। ਪਰ ਜਿਸ ਵਕਤ ਉਹ ਦਸੋ ਦਿਸ਼ਾ ਦੇ ਪਦਾਰਥਾਂ ਦੀ ਢੂੰਡ 'ਚ ਲੱਗੇ ਹੋਏ, ਜਦੋਂ ਘਰੇ ਮੈਂ ਆਇਆ, ਸਾਧ ਸੰਗਤ ਰੂਪੀ ਘਰ ਚ ਆਇਆ, ਉਸ ਵੇਲੇ ਘਰ ਸਾਧ ਸੰਗਤ ਵਿੱਚੋਂ ਪਰਮੇਸ਼ੁਰ ਪਾ ਲਿਆ ਹੈ। ਦਸੋ ਦਿਸ਼ਾ ਦੇ ਪਦਾਰਥਾਂ ਨੂੰ ਢੂੰਡਦੇ ਫਿਰਦੇ ਰਹਿੰਦੇ ਸੀ ਕਿ ਪਰਮੇਸ਼ੁਰ ਕਿਤੋਂ ਪ੍ਰਾਪਤ ਹੋ ਜੇ। ਪਰ ਘਰ ਜਦੋਂ ਅੰਤਰਮੁਖ ਬਿਰਤੀ ਹੋਈ, ਬ੍ਰਹਮਾਕਾਰ ਬਿਰਤੀ ਹੋਈ, ਉਸ ਵੇਲੇ ਘਰ ਅੰਤਾ ਕਰਨ ਦੇ ਅੰਦਰੋਂ ਅੰਤਰਮੁਖ ਹੋ ਕੇ ਬ੍ਰਹਮਾਕਾਰ ਬਿਰਤੀ ਦੁਆਰਾ ਤਾਰ ਬ੍ਰਹਮ ਪਰਮੇਸ਼ਰ ਨੂੰ ਪਾ ਲਿਆ ਹੈ।
ਮੇਲ ਭਇਆ ਸਤਿਗੁਰੂ ਮਿਲਾ।
ਅੱਗੇ ਦੱਸੋ ਤੇ ਸਾਹਿਬੇ ਭੇਖਾਂ ਨੂੰ ਭਾਲਦੇ ਰਹੇ, ਘਰ ਸਤਸੰਗ ਦੇ ਜਦੋਂ ਮਿਲੇ, ਘਰ ਗ੍ਰਸਤ ਵਿਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਦੈ ਦਸ ਢੂੰਡ ਦਸੋ ਦਿਸ਼ਾ ਦੇ ਵਿਚ ਖੋਜ ਚੜੇ ਰਹੇ, ਭਾਲਦੇ ਰਹੇ, ਕਿਤੋਂ ਵੀ ਸਰੂਪ ਦੀ ਪ੍ਰਾਪਤੀ ਨਾ ਹੋਈ। ਤੇ ਜਿਸ ਵਕਤ ਘਰ ਅੰਤਰਮੁਖ ਬਿਰਤੀ ਹੋਈ ਸਤਸੰਗੇ ਜੀ, ਉਸ ਵੇਲੇ ਘਰ ਤੁਰਿਆ ਪਦ ਰੂਪੀ ਘਰ ਦੇ ਵਿਚੋਂ ਉਸ ਰੂਪ ਨੂੰ ਪਾ ਲਿਆ ਹੈ।
ਮੇਲ ਭਇਆ, ਮੇਲ ਭਇਆ ਸਤਿਗੁਰੂ ਮਿਲਾਇਆ।
ਮੇਲ ਪਰਮੇਸ਼ਰ ਦਾ ਹੋਇਆ ਹੈ ਸਾਨੂੰ, ਸਤਿਗੁਰੂ ਸਾਹਿਬ ਜੀ ਨੇ ਮੇਲ ਦਿੱਤਾ। ਕਿਰਪਾ ਕਰਕੇ ਗੁਰੂ ਅਕਾਲ ਪੁਰਖ ਨੇ, ਅਕਾਲ ਮੂਰਤ ਗੁਰਦੇਵ ਨੇ ਕਿਰਪਾ ਕਰਕੇ ਮਿਲਾਇਆ ਹੈ। ਇਸ ਪ੍ਰਕਾਰ ਵਾਹਿਗੁਰੂ ਦੇ ਸਰੂਪ ਵਿਚ ਮੇਲ ਹੋਇਆ ਹੈ। ਜਿਨ੍ਹਾਂ ਦਾ ਸਤਿਗੁਰਾਂ ਨੇ ਮਿਲਾਇਆ ਹੈ ਮੇਲ, ਉਹਨਾਂ ਪ੍ਰਾਣੀਆਂ ਦਾ, ਵਿਛੜਿਆ ਹੋਇਆਂ ਦਾ ਨਾਮ ਨਾਲ ਮੇਲ ਹੋਇਆ ਹੈ। ਜਿਨ੍ਹਾਂ ਦਾ ਪਰਮੇਸ਼ੁਰ ਦੇ ਨਾਮ ਨਾਲ ਮੇਲ ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਨੂੰ ਵਾਹਿਗੁਰੂ ਸਰੂਪ ਵਿਚ ਮਿਲਾ ਦਿੱਤਾ ਹੈ।
ਗੁਰਮੁਖ ਗਾਵੈ ਗੁਰਮੁਖ ਬੋਲੈ।
ਜੋ ਗੁਰਮੁਖ ਹਨਗੇ ਉਹ ਮਹਾਰਾਜ ਸਾਹਿਬ ਦੇ ਜਾਂ ਤਾਂ ਕੀਰਤਨ ਨੂੰ ਗੁਣ ਚ ਗਾਉਂਦੇ ਰਹਿੰਦੇ ਹੈ, ਤੇ ਜਾਂ ਜੇ ਸੁਤੇ ਵੀ ਬੋਲਦੇ ਆ ਗੁਰਮੁਖ ਮਹਾਰਾਜ ਦੇ ਜਸ ਨੂੰ ਵੀ ਬੋਲਦੇ ਰਹਿੰਦੇ ਹੈ।
ਗੁਰਮੁਖ ਤੋਲ ਤੋਲਾਵੈ।
ਗੁਰਮੁਖਾਂ ਦਾ ਕਰਤੱਵ ਹੈ ਗੁਰਮੁਖ ਤੋਲ ਵਿਚਾਰ ਦੁਆਰਾ ਵੀ ਪਰਮੇਸ਼ੁਰ ਦੀ ਵਿਚਾਰ ਕਰਦੇ ਰਹਿੰਦੇ ਹੈ, ਅਤੇ ਤੁਲਾਵੈ ਆਪਣੇ ਆਪ ਨੂੰ ਸੱਚੇ ਆਨੰਦ ਸਰੂਪ ਜੋ ਆਪਣੀ ਸੱਤਾ ਹੈ ਉਸ ਨੂੰ ਤੁਲਾ ਕੇ ਦੇਹ ਦੀ ਹੰਗਤਾ ਨੂੰ ਮੇਟ ਕਰਕੇ ਇਉਂ ਵਿਚਾਰ ਰੂਪੀ ਵੱਟੇ ਪਾ ਕੇ ਅਤੇ ਆਤਮ ਵਿਚਾਰ ਰੂਪੀ ਵੱਟੇ ਪਾ ਕੇ ਤੁਲਾਉਂਦੇ ਹਨ। ਹਉਮੈ ਕੋਈ ਨਾ ਆਖੇ ਘੱਟ ਹਉਮੈ ਜਾਈ ਹੈ, ਜਦੋਂ ਹਉਮੈ ਚਲੀ ਜਾਂਦੀ ਹੈ ਫਿਰ ਸੱਚ ਆਨੰਦ ਰੂਪ ਉਹੀ ਹੈ, ਵਿਚਾਰ ਕੇ ਇਉਂ ਵਿਚਰਾਉਂਦੇ ਹੋ ਗੁਰਮੁਖ ਤੋਲ ਸ਼ਾ ਮਹਾਂਵਾਕ ਰੂਪੀ ਵੱਟਾ ਪਾ ਕੇ ਜੋ ਤੁਲਾਉਂਦੇ ਹਨ। ਅਵਿਦਿਆ ਤੇ ਮਾਇਆ ਕਰਕੇ ਜੋ ਅਲਪਗਤਾ ਸਰਵਗਤਾ ਈਸ਼ਰ ਜੀਵ ਦੀ ਪ੍ਰਤੀਤ ਹੈ ਇਸ ਨੂੰ ਤੋਲਦੇ ਆ ਮੇਟ ਕਰਕੇ, ਵਾਚ ਅਰਥ ਦਾ ਤਿਆਗ ਕਰਕੇ ਲੱਖ ਅਰਥ ਵਿਚ ਤੋਲੇ ਹੋਏ ਵਿਚਾਰ ਵਿਚ ਇੱਕੋ ਹੀ ਰੂਪ ਹੋ ਜਾਂਦੇ ਹਨ ਜਦੋਂ ਵਿਚਰਾਉਂਦੇ ਹਨ। ਇਸੇ ਪ੍ਰਕਾਰ ਫੇਰ ਪੜੋ,
ਗੁਰਮੁਖ ਤੋਲ
ਗੁਰਮੁਖ
ਗਾਵੈ ਗੁਰਮੁਖ ਬੋਲੈ।
ਗੁਰਮੁਖ ਸਤਿਗੁਰੂ ਜੋ ਮੁਖੀ ਹਨ, ਬ੍ਰਹਮ ਸਰੂਪੀ ਬ੍ਰਹਮ ਨਿਸ਼ਠੀ, ਉਹ ਸਿੱਖ ਦੇ ਤਾਂ ਹੀ ਉਪਦੇਸ਼ ਗਾਉਂਦੇ ਹਨ ਤੇ ਉਹਨਾਂ ਦਾ ਗਾਇਆ ਉਪਦੇਸ਼ ਗੁਰਮੁਖ ਜਿਹੜੇ ਅਧਿਕਾਰੀ ਹਨ ਉਹ ਬੋਲੇ ਅਭਿਆਸ ਕਰਦੇ ਉਚਾਰਨ ਕਰਦੇ ਹਨ।
ਗੁਰਮੁਖ ਤੋਲ ਤੋਲਾਵੈ ਤੋਲੈ।
ਗੁਰਮੁਖ ਜੋ ਤੱਤ ਵੇਤੇ ਹੈ ਮੁਖੀ ਗੁਰਾਂ ਨਾਲ ਮਿਲ ਕੇ ਚੇਤਨ ਸਰੂਪ ਹੋ ਕੇ ਤੋਲ ਆਪਦੇ ਵਿਚਾਰ ਸਰੂਪ ਨੂੰ ਸੱਚੇਨੰਦ ਨੂੰ ਵਿਚਾਰਦੇ ਹਨ, ਹੋਰਨਾਂ ਨੂੰ ਉਸ ਤੋਲ ਪ੍ਰਮਾਣ ਵਿਚ ਤੋਲਾ ਤੋਲ ਦਿੰਦੇ ਹਨ, ਏਕਤਾ ਕਰ ਦਿੰਦੇ ਹਨ।
ਗੁਰਮੁਖ
ਸਵੈਨ ਪਾਉ ਪ੍ਰਮਾਣ ਹੈ ਉੱਥੇ, ਹੋਰ ਨੀ ਕੋਈ। ਜਿਹੜੇ ਖੜ ਪ੍ਰਮਾਣ ਹੈ ਵਿਧੀ ਪੱਖ ਦੁਆਰਾ ਤਾਂ ਮੰਨੇ ਜਾਂਦੇ ਹਨ ਤੇ ਨਿਖੇਧ ਪੱਖ ਦੁਆਰਾ ਕੋਈ ਪ੍ਰਮਾਣ ਨੀ, ਸਵੈ ਅਨੁਭਵ ਪ੍ਰਮਾਣ ਹੈ।
ਗੁਰਮੁਖ ਆਵੈ ਜਾਏ ਨਿਸੰਗ।
ਗੁਰਮੁਖ ਜਿਹੜੇ ਹਨ ਆਉਣਾ ਹੈ ਜਿਹੜਾ ਜਨਮ ਧਾਰ ਕੇ ਤੇ ਜਿਹੜਾ ਜਾਣਾ ਹੈ ਇਹਦੀ ਸ਼ੰਕਾ ਤੋਂ ਰਹਿਤ ਹੋ ਗਏ। ਗੁਰਮੁਖ ਜੰਮਣ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਉਹਨਾਂ ਨੂੰ ਆਉਣ ਦੀ ਸ਼ੰਕਾ ਨੀ ਕਿ ਅਸੀਂ ਗਰਭ ਚ ਫੇਰ ਆਵਾਂਗੇ ਤੇ ਮਰ ਕੇ ਕਾਲ ਦੇ ਮੂੰਹ ਚ ਜਾਵਾਂਗੇ, ਇਹ ਸ਼ੰਕਾ ਨਹੀਂ ਰਹੀ, ਸ਼ੰਕਾ ਤੋਂ ਰਹਿਤ ਹੋ ਗਏ ਹਨ ਗੁਰਮੁਖ। ਗੁਰਮੁਖ ਆਵਾ ਜਾਏ ਨਿਸੰਗ। ਗੁਰਮੁਖ ਜਿਹੜੇ ਹਨ ਆਉਣ ਜਾਣ ਜੰਮਣ ਮਰਨ ਤੋਂ ਨਿਸੰਕ ਹੋ ਗਏ ਹੈ, ਨਾ ਕੋਈ ਜਨਮ ਹੈ ਨਾ ਕੁਛ ਮਰਿਆ, ਆਪਣ ਚਲਤਾ ਆਪ ਹੀ ਕਰੈ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਗੁਰਮੁਖਾਂ ਦਾ ਜਿਹੜਾ ਆਉਣਾ ਜਾਣਾ ਹੈ ਇਹ ਅਗਿਆਨ ਦੀ ਸੰਗਤ ਕਰਕੇ ਸੀ, ਅਗਿਆਨ ਦੀ ਸੰਗਤ ਵੱਲੋਂ ਨਿਸੰਗ ਹੋ ਗਏ, ਅਸੰਗ ਹੋ ਗਏ ਹੈ, ਇਸ ਕਰਕੇ ਆਉਣ ਜਾਣ ਤੋਂ ਵੀ ਅਸੰਗ ਹੋ ਗਏ ਹਨ ਗੁਰਮੁਖ। ਲੋਕ ਦਿਸ਼ਟਾਂਦੇ ਆਵੇ ਗੁਰਮੁਖ ਆਵੇ ਜਾ ਨਿਸੰਗ, ਨਿਸੰਗ ਆਵੀ ਜਾਈ ਜਾਵੇ ਗੁਰਮੁਖ, ਨਹੀਂ ਗੁਰਮੁਖਾਂ ਦਾ ਆਉਣਾ ਜਾਣਾ ਦੀ ਜਿਹੜੀ ਸ਼ੰਕਾ ਰਹਿਤ ਹੋ ਗਏ ਇਸ ਤੋਂ।
ਪਰ ਹਰ ਮਹਿਲ ਜਲਾਏ ਕਲੰਕ।
ਗੁਰਮੁਖਾਂ ਦੀ ਜਿਹੜੀ ਅਵਿਦਿਆ ਦੀ ਮਹਿਲ ਹੈ ਅਤੇ ਇਸ ਮਹਿਲ ਨੂੰ ਪਰਹਰਨ ਕਰ ਦਿੱਤਾ ਹੈ, ਕਾਮ ਆਦਿਕਾਂ ਦੇ ਕਲੰਕਾਂ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਵਿਚ ਜਾਲ ਦਿੱਤਾ ਹੈ।
ਗੁਰਮੁਖ ਨਾਦ ਵੇਦ ਵਿਚਾਰ।
ਜੋ ਗੁਰਮੁਖ ਹਨ ਗੁਰਾਂ ਦੁਆਰਾ ਗੁਰਮੁਖ ਬਣੇ ਹੋਏ ਉਹਨਾਂ ਦਾ ਸਤਸੰਗੀ ਨਾਦ ਜਿਹੜਾ ਉਪਦੇਸ਼ ਹੈ ਇਹੋ ਹੀ ਵੇਦ ਦੀ ਵਿਚਾਰ ਹੈ। ਗੁਰਮੁਖ ਜਿਹੜੇ ਜਦੋਂ ਵੀ ਉਪਦੇਸ਼ ਦਿੰਦੇ ਹੈ ਉਹ ਸਾਰੇ ਵੇਦਾਂ ਦੀ ਵਿਚਾਰ ਉਹਦੇ ਵਿੱਚ ਤੱਤ ਸਿਧਾਂਤ ਆ ਜਾਂਦਾ ਹੈ ਜੋ ਨਿਰਣਾ ਹੁੰਦਾ ਹੈ। ਇਸੇ ਪ੍ਰਕਾਰ ਗੁਰਮੁਖ
ਨਾਦ ਵੇਦ ਵਿਚਾਰ,
ਜਾਂ ਤਾਂ ਗੁਰਮੁਖ ਨਾਦ ਸ਼ਬਦ ਪੜ੍ਹਦੇ ਰਹਿੰਦੇ ਹੈ ਤੇ ਜਾਂ ਵੇਦ ਗਿਆਨ ਦੀ ਵਿਚਾਰ ਕਰਦੇ ਰਹਿੰਦੇ ਹੈ, ਵਿਹਲੇ ਨਹੀਂ ਰਹਿੰਦੇ ਗੁਰਮੁਖ। ਹਰ ਵਕਤ ਜਾਂ ਕੀਰਤਨ ਕਰਨਾ ਜਾਂ ਵੇਦ ਗਿਆਨ ਦੀ ਵਿਚਾਰ ਕਰਨੀ, ਇਹ ਗੁਰਮੁਖਾਂ ਦਾ ਆਪਣਾ ਜੀਵਨ ਹੈ। ਜੀਵਨ ਮੁਕਤੀ ਦਾ ਪ੍ਰਾਪਤੀ ਵਾਸਤੇ ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖਾਂ ਦਾ ਜਿਹੜਾ ਵੇਦ ਦੀ ਗਿਆਨ ਦੀ ਵਿਚਾਰ ਹੈ, ਇਹੋ ਹੀ ਨਾਦ ਬ੍ਰਹਮ ਦੀ ਪ੍ਰਾਪਤੀ ਹੈ ਗੁਰਮੁਖਾਂ ਨੂੰ। ਵੇਦ ਗਿਆਨ ਦੀ ਵਿਚਾਰ ਗੁਰਮੁਖ ਕਰਦੇ ਰਹਿੰਦੇ ਹੈ ਤੇ ਨਾਦ ਬ੍ਰਹਮ ਜੋ ਹੈ ਉਹਨਾਂ ਨੂੰ ਉਸ ਰੂਪ ਦੀ ਵਿਚਾਰ ਸਿਖਿਆਤਾ ਹੋ ਜਾਂਦੀ ਹੈ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖਾਂ ਦਾ ਜਿਹੜਾ ਨਾਦ ਉਪਦੇਸ਼ ਹੈ, ਇਹੋ ਹੀ ਵੇਦਾਂ ਦੀ ਵਿਚਾਰ ਹੈ। ਸਾਰੇ ਵੇਦਾਂ ਦੇ ਸਿਧਾਂਤ ਉਹਦੇ ਵਿੱਚ ਆ ਗਏ ਹੈ ਗੁਰਮੁਖਾਂ ਦੇ ਬੋਲਣ ਵਿੱਚ। ਗੁਰਮੁਖ
ਨਾਦ ਵੇਦ ਵਿਚਾਰ,
ਜਿਹੜੇ ਗੁਰਮੁਖ ਹੈ ਗੁਰਮੁਖਾਂ ਦੀ ਵਿਚਾਰ ਪ੍ਰਾਪਤ ਕਰਦੇ ਹੈ ਉਹਨਾਂ ਦੇ ਤਾਂ ਹੀ ਸਾਧ ਸਿੰਘ ਜੀ, ਪਹਿਲਾਂ ਬ੍ਰਹਮ ਦਾ ਵਿਚਾਰ ਪਰੋਹ ਗਿਆਨ ਹੁੰਦਾ ਹੈ, ਫਿਰ ਵੇਦ ਗਿਆਨ ਅਪਰੋਹ ਗਿਆਨ ਹੁੰਦਾ ਗੁਰਮੁਖਾਂ ਨੂੰ ਨਾਦ ਬ੍ਰਹਮ ਦਾ।
ਗੁਰਮੁਖ ਮੱਜਨ ਚੱਜ ਆਚਾਰ,
ਗੁਰਮੁਖਾਂ ਦਾ ਸਾਧ ਸਿੰਘ ਜੀ ਮੱਜਨ ਪੁਰਬਾਂ ਦਾ ਇਸ਼ਨਾਨ ਸਾਰੇ ਹੀ ਹੋ ਗਏ ਉਹਨਾਂ ਦੇ, ਜਿਹੜਾ ਉਹਨਾਂ ਚੱਜ ਗਿਆਨ ਦਾ ਢੰਗ ਹੈ ਤੇ ਸ੍ਰੇਸ਼ਟ ਆਚਾਰ ਨਿਸਕਾਮ ਕਰਮਾਂ ਦਾ, ਇਹੋ ਹੀ ਪੁਰਬਾਂ ਦਾ ਇਸ਼ਨਾਨ ਹੈ ਗੁਰਮੁਖਾਂ ਦਾ ਮੱਜਨ।
ਗੁਰਮੁਖ ਮੱਜਨ ਚੱਜ ਆਚਾਰ,
ਗੁਰਮੁਖਾਂ ਦਾ ਇਹ ਪੁਰਬਾਂ ਦਾ ਇਸ਼ਨਾਨ ਹੈ ਜੋ ਚੱਜ ਗਿਆਨ ਦੇ ਢੰਗ ਦਾ ਸ੍ਰੇਸ਼ਟਾਚਾਰ ਕਰਦੇ ਹਨ।
ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ,
ਗੁਰਮੁਖਾਂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਇਹ ਅੰਮ੍ਰਿਤ ਹੈ ਸਾਰ, ਅਸਲੀ ਅਸਲੀ ਅੰਮ੍ਰਿਤ ਹੈ। ਸਾਰ ਰੂਪ ਦੀ ਪ੍ਰਾਪਤੀ ਕਰਾਉਣ ਵਾਲਾ, ਅੰਮ੍ਰਿਤ ਮੁਕਤ ਦੇਣ ਵਾਲਾ, ਬ੍ਰਹਮਾਨੰਦ ਦੇਣ ਵਾਲਾ ਗੁਰਮੁਖਾਂ ਦਾ ਸ਼ਬਦ ਉਪਦੇਸ਼ ਹੈ। ਜੋ ਗੁਰਮੁਖਾਂ ਦੇ ਉਪਦੇਸ਼ ਨੂੰ ਗ੍ਰਹਿਣ ਕਰਦੇ ਹੈ ਉਹ ਸਾਧ ਸੰਗਤ ਜੀ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਹੈ, ਸਾਰ ਰੂਪ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਗੁਰਮੁਖਾਂ ਤੋਂ ਸ਼ਬਦ ਬ੍ਰਹਮ ਜੋ ਹੈ ਅੰਮ੍ਰਿਤ ਰੂਪ ਉਸਦਾ ਨਾਮ, ਇਹੋ ਹੀ ਸਾਰ ਗ੍ਰਹਿਣ ਕੀਤਾ ਹੈ।
ਨਾਨਕ ਗੁਰਮੁਖ ਪਾਵੈ ਪਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਐਸੇ ਜਿਹੜੇ ਗੁਰਮੁਖ ਹਨ ਭਾਈ ਉਹ ਸੰਸਾਰ ਸਮੁੰਦਰ ਤੋਂ ਆਪ ਪਾਰ ਪਾ ਜਾਂਦੇ ਹੈ, ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹੈ ਤੇ ਹੋਰ ਅਧਿਕਾਰੀਆਂ ਨੂੰ ਵੀ ਜਹਾਜ਼ ਦੀ ਨਿਆਈ ਬਣ ਕੇ ਸੰਸਾਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਪਹੁੰਚਾਈ ਜਾਂਦੇ ਪਾਈ ਜਾਂਦੇ ਹੈ। ਐਸਾ ਗੁਰਮੁਖਾਂ ਦਾ ਜੀਵਨ ਹੈ, ਉਹ ਪਰਮੇਸ਼ਰ ਦਾ ਪਾਰਾਵਾਰ ਸਰੂਪ ਹੈ, ਜਿਹੜਾ ਉਪਾਰ ਹੈ ਨਾ ਉਸ ਰੂਪ ਦੀ ਪ੍ਰਾਪਤੀ ਕਰ ਲੈਂਦੇ ਪਰਾਰੂਪ ਬ੍ਰਹਮ ਦੀ ਗੁਰਮੁਖ।
ਚਾਂਚਲ ਚੀਤ ਨਾ ਰਹੀ ਠਾਰ,
ਇਹ ਮਹਾਰਾਜ ਸਾਡੇ ਚਿੱਤ ਤੇ ਕਿਉਂ ਨੀ ਇਕਾਗਰਤਾ ਹੁੰਦੀ, ਸਾਨੂੰ ਰਸ ਕਿਉਂ ਨੀ ਆਉਂਦਾ, ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ
ਚਾਂਚਲ ਚੀਤ ਨਾ ਰਹੀ
ਠਾਰ, ਭਾਈ ਵਿਸ਼ਿਆਂ ਦੀ ਸੰਗਤ ਕਰਕੇ ਜਿਹੜਾ ਚਿੱਤ ਹੈ ਚਾਂਚਲ ਹੋਇਆ ਰਹਿੰਦਾ ਹੈ, ਹਰ ਵਕਤ ਚੰਚਲ ਜਿਹੜਾ ਰਹਿੰਦਾ ਹੈ ਮਨ, ਚੰਚਲ ਚੀਤ
ਨਾ ਰਹੇ ਠਾ,
ਇੱਕ ਸਾਧ ਸੰਗਤ ਦੁਆਰਾ ਨਾਮ ਰੂਪੀ ਥਾਂ ਵਿਚ ਨਹੀਂ ਰਹਿੰਦਾ, ਅੰਤਰਮੁਖ ਰੂਪੀ ਸਥਾਨ ਚ ਨਹੀਂ ਰਹਿੰਦਾ, ਤੁਰਿਆ ਪਦ ਰੂਪੀ ਥਾਂ ਚ ਨਹੀਂ ਰਹਿੰਦਾ, ਸਰੂਪ ਆਨੰਦ ਰੂਪੀ ਥਾਂ ਚ ਨਹੀਂ ਸਥਿਤ ਹੁੰਦਾ ਹੈ, ਸਰਦਾ ਭਾਵਨਾ ਰੂਪੀ ਥਾਂ ਚ ਨਹੀਂ ਟਿਕਦਾ ਹੈ।
ਚੋਰੀ ਮਿਰਗ ਅੰਗੂਰੀ ਖਾ,
ਇਹ ਮਾਰਾ ਚੰਚਲ ਹੈ ਜਾਂ ਚਿੱਤ ਕਿਉਂ ਹੋਇਆ? ਕਹਿੰਦੇ ਨੇ ਭਾਈ ਚੀਤ ਨਾ ਰਹੀ, ਚਿੱਤ ਜਿਹੜਾ ਹੈ ਗੁਰੂ ਸਾਹਿਬ ਦੇ ਸ਼ਬਦ ਰੂਪੀ ਥਾਂ ਚ ਨਾ ਇਸਤ ਰਹਿੰਦਾ, ਸ਼ਬਦ ਚ ਨਾ ਟਿਕਣੇ ਕਰਕੇ ਚੰਚਲ ਚਿੱਤ ਹੈ। ਫੇ ਮਹਾਰਾਜ ਕੀ ਕਾਰਨ ਹੈ?
ਚੋਰੀ ਮਿਰਗ ਅੰਗੂਰੀ ਖਾ,
ਜਿਹੜਾ ਭਾਈ ਖੇਤੀ ਦਾ ਰਾਖਾ ਹੋਵੇ ਤੇ ਉਹ ਇੱਕ ਥਾਂ ਟਿਕੇ ਹੀ ਨਾ, ਤੇ ਇਸ ਪ੍ਰਕਾਰ ਸਾਧ ਸੰਗਤ ਜੀ ਫੇਰ ਉਹ ਚੰਚਲ ਆਦਮੀ ਦੀਆਂ ਜਿਹੜੀ ਖੇਤੀ ਹੈ ਸਾਰੀ ਖਾ ਹੀ ਜਾਣੀ ਹੈ ਨਾ ਪਸ਼ੂਆਂ ਨੇ। ਇਸੇ ਪ੍ਰਕਾਰ
ਚੋਰੀ ਮਿਰਗ ਅੰਗੂਰੀ ਖਾ,
ਇਹ ਜਦੋਂ ਚਿੱਤ ਟਿਕਦਾ ਨਹੀਂ, ਚਿੱਤ ਪਾਸੇ ਚੱਲਿਆ ਜਾਂਦਾ, ਉਸ ਵੇਲੇ ਚੋਰੀ ਕਾਮ ਕਰੋ ਲੋਭ ਮੋਹੰਕਾਰ ਆਦਿਕ ਜਿਹੜੇ ਮਿਰਗ ਹੈ ਇਹ ਸ਼ੁਭ ਗੁਣਾਂ ਦੀ ਅੰਗੂਰੀ ਨੂੰ ਖਾ ਜਾਂਦੇ ਹਨਗੇ। ਸ਼ੁਭ ਗੁਣ ਨਹੀਂ ਅੰਦਰ ਹਿਰਦੇ ਰਹਿਣ ਦਿੰਦੇ, ਸ਼ੁੱਧ ਚਿੱਤ ਨਹੀਂ ਰਹਿਣ ਦਿੰਦੇ, ਇਹ ਸ਼ੁਭ ਗੁਣਾਂ ਦੀ ਅੰਗੂਰੀ ਨਹੀਂ ਹਰੀ ਰਹਿਣ ਦਿੰਦੇ, ਕਾਮ ਕ੍ਰੋਧ ਆਦਿਕ ਇਹ ਚੋਰੀ ਪੈ ਕੇ ਖਾ ਜਾਂਦੇ ਹਨ।
ਚਰਨ ਕਮਲ ਉੜ ਧਾਰੇ ਚੀ,
ਫੇਰ ਸੱਚੇ ਪਾਤਸ਼ਾਹ ਚਿੱਤ ਚੱਲ ਕਿਵੇਂ ਹੋਵੇ, ਰੱਖਿਆ ਕਿਵੇਂ ਹੋਵੇ ਸ਼ੁਭ ਗੁਣਾਂ ਦੀ, ਤਾਂ ਆਪ ਕਹਿੰਦੇ ਮਹਾਰਾਜ ਦੇ ਜੋ ਚਰਨ ਪੂਜਨੀਕ ਹਨ ਕਮਲ ਵੱਧ ਪ੍ਰਕਾਸ਼ਮੈ, ਉਹਨਾਂ ਦੇ ਤਾਂ ਹੀ ਔਰ ਹਿਰਦੇ ਦੇ ਅੰਦਰ ਚਿੱਤ ਦੇ ਔਰ ਅੰਦਰ ਧਾਰਨਾ ਕਰੇ, ਚਿਤਵਣੀ ਕਰੇ, ਹਰ ਵਕਤ ਚਿੰਤਨ ਕਰੇ।
ਜੀਵਨ ਚੇਤਨ ਨਿਤ ਨੀਤ,
ਜਿਹੜਾ ਚਿਰਜੀਵੀ ਕੌਣ ਪਰਮੇਸ਼ੁਰ ਹੈ, ਸਦਾ ਸਦਾ ਨਿਤ ਜੀਵਨ ਰੂਪ ਜੋ ਪਰਮੇਸ਼ੁਰ ਹੈ ਉਹਨੂੰ ਚੇਤਨਾ ਕਰੇ, ਹਰ ਵਕਤ ਚੇਤੇ ਕਰੇ, ਨਿਤ ਪ੍ਰਤੀ फिर नित रूप की प्राप्ति करके ए भी ब्रह्म ज्ञानी आप परमेश्वर चिर जीवन हो जाता है, ए भी जमण मन तो रहित हो जाता है।
चिंतत ही दिसै सब को,
हे गरीब नवाज जी भजन तो सारे करते दिसदे है। महाराज कहते कोई भाई मनी राम, कोई मखनी राम, कोई दुध राम, क्यों चितवनी करते है सारे जिन्ने हैं। चिंतत ही
दिसै सब को,
चितवनी करते हुए सारे वेखी दे पदार्थों वास्ते चितवनी करते है सारे जिन्ने हैं। कोई किसी पदार्थ वास्ते चितवनी करता है, कोई किसी पदार्थ वास्ते चिंतन करता रहिंदा है।
चित है एक तही सुख हो,
जे एक अकाल पुरख की प्राप्ति वास्ते उस वाहिगुरु नूं चेते करन, पदार्थों की चितवनी छड के तही तिन्हां दे ताई उस सुख रूप की प्राप्ति हो सकती है। तही उसे हिरदे दे अंदर किसे वक्त ही आत्मानंद सुख की प्राप्ति उन्हां नूं हो सकती है जिहड़े एक नूं चेते करन। जिहड़े बाहरां पदार्थां विच कबीर जी ने कहा है राम कहन मैं भेद है, तां मैं एक विचार सोई राम सवे कहे सोई कौंत कहार। एक दा राम सारे तमाशबीन भी कहिंदे है ते सारे संत भगत भी कहिंदे हन। सो कबीर राम है राम कौ कहवे मैं विवेक, एक अनेक मिल गया एक समाना एक ना दा अनेक पदार्थां च मन्नी राम रोटी राम दुध राम च मिल गया मखनी राम च। एक दा एक विच समाया होया वो एक नूं प्राप्त करदे है। सो इस प्रकार महाराज कहते हैं चित है एक,
चित है एक तही सुख,
जे एक सुख की प्राप्ति वास्ते नूं चेते करन तां उन्हां दे हिरदे तुथे ही सुख की प्राप्ति हो सकती है।
चित वसै राचै हर नाय,
सच्चे पातशाह जी कृपा करो। महाराज कहते राचै हर नाय, जदों हरि दे नाम विच चित रच जांदा है उस वेले चित च परमेश्वर बस जांदा है, प्रगट हो जांदा है। जिवें महाराज हुक्म है नावा है अंदर हो बसा नाम बसा मन आए, असीं भाई नाम दे अंदर निवास करदे हैं। जिस प्रेमी दे हिरदे च नाम आस वसदा है उत्थे असीं आप आ के निवास करदे हैं। इस प्रकार चित वसै
राचै हर नाम,
जदों गुरु साहिब दे उपदेश द्वारा हरि दे नाम च रच जावे चित दी वृत्ति, उदों चित विच चेतन बस जांदा है, ओ चित बसदियां च हो जांदा है, बाकी उजड़े हुए चित हन
मुक्त भया।
जदों चित च बस जावे गुर का बचन बसै जी नाले, फिर राचा हरना है रोम रोम विच परमेश्वर दा नाम रज जांदा है।
मुक्त भया पत सिउं घर जा,
ओ पुरख भाई मुक्त हो गया बंधना तो रहित हो गया है। इज्जत सहित अपने सच स्वरूप रूपी घर विच जांदा है, तुरिया पद रूपी घर जांदा है, परलोक रूपी घर च सचखंड च प्रतिष्ठा दे सहित हो जांदा है।
छीजै दे खुलै इक गंड,
हे प्रेमियो देह तां छिज जानी है नाश हो जानी है। जदों एक प्राण ते अपान वायु दी गंड खुल गई, जिहड़ी धुनी दे उदारे जिवें मधानी दे उदारे नेत्रा घुकदा है, इस प्रकार जिहड़ी पौण घुक रही है नाभी दे उदारे ओ प्राण ते अपान वायु है। जो पौण खारज होण वाली है ओ अपान वायु है, जिस दे नाल शरीर दे अंदर क्रिया हो रही है ओ प्राण वायु है, हिरदे जिहड़े रहण वाले है इन्हां दी आपो विच मधानी दे नेत्रों गंढ पई होई है। जदों ये खुल जांदी है प्राण अपान वायु दी गंढ, उसे वेले एक गंढ जिहड़ी है ना प्राण ते अपान वायु दी जो खुल जांदी है उस वेले देह छिज जांदी है नाश हो जांदी, उस वेले देह कायम नहीं रह सकती है जिहड़ी देह
छियानत देखो जग हंड।
हां जी फिर बोल,
छीजै देह खुलै इक गंढ,
जदों प्राण अपान वायु दी एक जिहड़ी गंढ मारन पाई होई है इहदा चक्कर आपो विच खुल जांदा है, उह जों उस वेले स्थूल देह जिहड़ी है इह नाश हो जांदी है। छीजै देह खुलै इक गंढ, जे करके चिबजड़ ग्रंथी गंढ खुल जाए फिर देह का मान छिज सकता नाश हो सकता है, पर इस प्रकार अपान वायु दे गंढ खुलने करके देह नाश हो जाती है।
छियानित देखो जग हंड,
छियानित देखो जग हंड अमृतसर का पाठ है। यह जिसनू नित वेखदे हो ना जग च हंड फिर के ए छिया छह नाश हो वाली है। दानवे साहब का पाठ छियांत कट्ठा ही है, छे अंत देखो जग हंड जगत फिर के वेख लो ए जेड़ी अनित देह है ए छह नाश हो ही जानी है। इनू असी मिथ्या ही सारे देह कहने हैं, शांत छह रूप है, ਇਹ ਜਗ ਚ ਫਿਰ ਕੇ ਵੇਖ ਲੋ, ਕੋਈ ਵੀ ਸੰਸਾਰ ਵਿਚ ਸਰੀਰ ਧਾਰੀ ਨਹੀਂ ਰਹਿ ਸਕਿਆ, ਜਾਲ ਵਧੇ ਸਭ ਹੀ ਮ੍ਰਿਤ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ, ਦਾਨਵ ਦੇ ਫਨਿੰਦ ਤਰਾਚਰ ਪੱਚ ਪਸੂ, ਇਉਂ ਸਾਰੇ ਬੇਅੰਤੀ ਸਮਾਪਤ ਸ਼ਾਂਤ ਛੈ ਰੂਪ ਹੈ ਸੰਸਾਰ। ਦੇਖ ਲੋ ਜਗ ਚ ਫਿਰ ਕਰਕੇ ਜੇ ਸੰਸਾ ਹੈ,
ਧੂਪ ਛਾਵ ਜੇ ਸਮ ਕਰ ਜਾਣ,
ਫਿਰ ਸੱਚੇ ਪਾਤਸ਼ਾਹ ਛੈ ਰੂਪ ਸੰਸਾਰ ਤੋਂ ਬਚੀਏ ਕਿਵੇਂ? ਕਹਿੰਦੇ ਧੂਪ ਧੁੱਪ ਨੂੰ ਤੇ ਛਾਂ ਨੂੰ ਜਿਹੜਾ ਇੱਕੋ ਜਿਹਾ ਕਰਕੇ ਜਾਣੇ,
ਬੰਧਨ ਕਾਟ ਮੁਕਤ ਘਰ ਆਣ,
ਧੁੱਪ ਦੀ ਨਿਆਈ ਜਿਹੜਾ ਦੁੱਖ ਹੈ, ਧੁੱਪ ਦੀ ਨਿਆਈ ਜਿਹੜੀ ਤ੍ਰਿਸ਼ਨਾ ਹੈ, ਤੇ ਛਾਵ ਦੀ ਨਿਆਈ ਜਿਹੜੀ ਸ਼ਾਂਤੀ ਹੈ, ਸ਼ਾਮ ਸੁਖ ਤੇ ਧੂਪ ਦੁੱਖ, ਦੁੱਖ ਸੁਖ ਵਿਚ ਇੱਕੋ ਜਿਹੀ ਬਿਰਤੀ, ਜਿਹੜਾ ਜੋਤ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾਂ ਕੈ, ਕੰਚਨ ਮਾਟੀ ਮਾਨੈ, ਜਿਹੜਾ ਸਮਾਨ ਬਿਰਤੀ ਕਰਕੇ ਜਾਣੇ,
ਬੰਧਨ ਕਾਟ ਮੁਕਤ ਘਰ ਆਣ,
ਉਹ ਭਾਈ ਹਉਮੈ ਦੇ ਬੰਧਨਾਂ ਨੂੰ ਕੱਟ ਲੈਂਦਾ ਹੈ, ਮੁਕਤੀ ਦੇ ਘਰ ਸਤਸੰਗਤ ਵਿਚ ਚਿੱਤ ਨੂੰ ਲੈ ਆਉਂਦਾ ਹੈ, ਬੰਧਨ ਕਾਟ ਉਹਦੇ ਬੰਧਨ ਕਰਤਾ ਭੁਗਤਾ ਦੇ ਕੱਟੇ ਜਾਂਦੇ ਹਨ ਅਹੰਗਤਾ ਮਮਤਾ ਦੇ, ਮੁਕਤ ਘਰ ਆਣਾ, ਘਰ ਸਰੂਪ ਰੂਪੀ ਘਰ ਚ ਮੁਕਤ ਰੂਪੀ ਘਰ ਵਿਚ ਆ ਜਾਂਦਾ ਹੈ, ਲੈ ਆਉਂਦੇ ਹੈ, ਮਹਾਰਾਜ ਦੀ ਜੋ ਸ਼ਰਨ ਆਉਂਦਾ ਹੈ ਉਹਨੂੰ ਘਰ ਵਿਚੋਂ ਹੀ ਅੰਤ ਹਰੀਰੇ ਦੇ ਅੰਦਰੋਂ ਹੀ ਮੁਕਤ ਮੋਖ ਰੂਪ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ।
ਛਾਇਆ ਛੂਛੀ ਜਗਤ ਭੁਲਾਨਾ,
ਇਹ ਜਿਹੜੀ ਛਾਇਆ ਕਹਿੰਦੇ ਜੀ ਮੈਨੂੰ ਭੂਤ ਦੀ ਛਾਇਆ, ਮੈਨੂੰ ਮਰਿਆ ਹੋਇਆ ਦਿਸਦਾ, ਇਉਂ ਛਾਇਆ ਨੂੰ ਲੋਕ ਕੋਈ ਹੱਥ ਔਲੇ ਕਰਾਉਂਦੇ ਹੈ, ਕੋਈ ਕਿਸੇ ਪ੍ਰਕਾਰ ਕਰਦੇ ਹੈ, ਇਹ ਮਹਾਰਾਜ ਕਹਿੰਦੇ ਛਾਇਆ ਤਾਂ ਭਾਈ ਜਿਹੜੀ ਕਹਿੰਦੀ ਹੈ ਪਹਿਲਾਂ ਜਿਉਂਦੇ ਦੇ ਨਾਲ ਮੇਲ ਰੱਖਦੇ ਆ, ਮਰੇ ਤੋਂ ਜੇ ਸੁਪਨੇ ਦਿਖਾਈ ਦੇ ਕਹਿੰਦੇ ਛਾਇਆ ਚਿੰਬੜ ਗਈ, ਸੋ ਇਹ ਛਾਇਆ ਤਾਂ ਤੁੱਛ ਹੈ ਮਹਾਰਾਜ ਕਹਿੰਦੇ ਹਨ ਜਿਹੜੀ ਚਿੰਬੜੀ ਹੋਈ ਹੈ
ਜਗਤ ਭੁਲਾਨਾ,
ਇਹ ਸਾਰਾ ਜਗਤ ਦੇ ਵਿੱਚ ਭੁੱਲਣ ਆਇਆ ਹੋਇਆ, ਕਈਆਂ ਨੂੰ ਛਾਇਆ ਹੀ ਚਿੰਬੜਦੀ ਹੈ, ਕੋਈ ਬੇਹੋਸ਼ ਹੋ ਜਾਂਦੇ ਹੈ, ਕਦੇ ਕਿਸੇ ਪ੍ਰਕਾਰ ਦੇ ਟੂਣੇ ਕਰਦੇ ਹੈ ਕਿਸੇ ਭੂਤ ਵਸ ਵਾਲੇ ਤੋਂ, ਕਈ ਭੂਤਾਂ ਨੂੰ ਹੋਰ ਵਾੜ ਦਿੰਦੇ ਹੈ ਉਹਨਾਂ ਨੂੰ ਆਪਣੇ ਵਸ ਕਰਕੇ, ਫਿਰ ਉਹਨਾਂ ਤੋਂ ਮੰਤਰ ਜੰਤਰ ਕਰਾ ਕੇ, ਇਸ ਪ੍ਰਕਾਰ ਨਿਖਿਧ ਸਾਧ ਸੰਗਤ ਜੀ ਘੋਰ ਮੰਤਰ ਸਾਧ ਸਾਧ ਕੇ ਲੋਕਾਂ ਨੂੰ ਤੰਗ ਕਰਦੇ ਹਨ, ਆਪ ਵੀ ਅੰਤ ਨੂੰ ਉਹ ਖਬੀਸ ਪ੍ਰੇਤ ਬਣਦੇ ਆ ਮੰਤਰੀ ਜਿਹੜੇ ਪੁਰਖ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਛਾਇਆ ਛੂਛੀ, ਇਹ ਮਾਇਆ ਰੂਪੀ ਜਿਹੜੀ ਮਾਇਆ ਦੀ ਛਾਇਆ ਅਵਿਦਿਆ ਹੈ, ਇਹਦਾ ਭਾਈ ਛੂਛੀ ਤੁੱਛ ਹੈ, ਸਾਰਾ ਜਗਤ ਇਹਦੇ ਚ ਭੁੱਲਣ ਚ ਆ ਰਿਹਾ ਹੈ।
ਲਿਖਿਆ ਕਿਰਤ ਤੁਰੇ ਪਰਵਾਨ,
ਜਿਹੜੇ ਲੋਕ ਇਹਨਾਂ ਭੂਤਾਂ ਪ੍ਰੇਤਾਂ ਨੂੰ ਮੰਨਦੇ ਹੈ, ਛਾਇਆ ਨੂੰ ਮੰਨਦੇ ਹੈ, ਉਹਨਾਂ ਦੇ ਕਿਰਤ ਹੀ ਇਹੋ ਜਿਹੇ ਲਿਖੇ ਗਏ, ਉਹਨਾਂ ਨੇ ਪ੍ਰੇਤ ਹੀ ਬਣਨਾ ਹੈ, ਤੁਰੋਂ ਹੀ ਜਿਸ ਪ੍ਰਕਾਰ ਦੀ ਲਿਖਤ ਹੋਈ ਹੈ ਉਹ ਪ੍ਰਵਾਨਾ ਉਹਨਾਂ ਦੇ ਮੱਥੇ ਤੇ ਲਿਖਿਆ ਹੋਇਆ ਸਾਧ ਸੰਗਤ ਜੀ, ਇਹ ਪ੍ਰਵਾਨ ਨੀ ਕੀ ਹੈ ਤੁਰੋਂ, ਸੋ ਛਾਇਆ ਛੂਛੀ ਅਵਿਦਿਆ ਰੂਪੀ ਛਾਇਆ ਜਿਹੜੀ ਤੁੱਛ ਹੈ, ਇਹ ਛਾਇਆ ਵਿਦਿਆ ਦੇ ਵਿੱਚ ਪ੍ਰਤੀਬਿੰਬ ਜਿਹੜਾ ਪਿਆ ਚੇਤਨ ਦਾ ਜੀਵ ਬਣਿਆ ਬੈਠਾ, ਇਸ ਵਿੱਚ ਸਾਰਾ ਜਗਤ ਭੁੱਲਣ ਚ ਆ ਰਿਹਾ ਹੈ।
ਲਿਖਿਆ ਕਿਰਤ ਤੁਰੇ ਪਰਵਾਨਾ,
ਜਿਨ੍ਹਾਂ ਨੂੰ ਭਾਈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਅੱਜ ਦੇ ਅੰਤਾਕਰਨ ਰੂਪੀ ਕਾਗਜ਼ ਤੇ ਲਿਖ ਲਿਆ ਹੈ, ਪਰਮੇਸ਼ੁਰ ਦਾ ਕਿਰਤ ਕੀਰਤਨ ਕਰਦੇ ਹੈ, ਉਹ ਧੁਰੋਂ ਪ੍ਰਮਾਣਨੀਕ ਹੋ ਗਏ ਹੈ, ਆਪ ਤੋਂ ਲਾ ਕੇ ਪਰਮੇਸ਼ੁਰ ਨੇ ਆਪਦੇ ਸਰੂਪ ਚ ਲੀਨਤਾ ਰੂਪੀ ਪ੍ਰਵਾਨਤਾ ਦਿੱਤੀ ਹੈ।
ਛੀਜੈ ਜੋਵਨ ਜਰੂਆ ਸਿਰ
ਕਾਲ, ਇਹ ਜੀਵ ਤੁਸੀਂ ਕਦੇ ਸਮਝਦੇ ਨਹੀਂ ਹੋ, ਛੀਜੈ ਜੋਵਨ ਜਵਾਨੀ ਨਾਸ਼ ਹੁੰਦੀ ਜਾਂਦੀ ਹੈ, ਅਤੇ ਜੋਵਨ ਜਿਵੇਂ ਬਾਲਕ ਅਵਸਥਾ ਨਾਸ਼ ਹੋ ਗਈ, ਇਵੇਂ ਜਵਾਨੀ ਨਾਸ਼ ਹੋ ਜਾਂਦੀ ਹੈ। ਛੀਜੈ ਜੋਵਨ
ਜਰੂਆ ਸਿਰ ਕਾਲ,
ਅਤੇ ਫਿਰ ਜਰੂਆ ਬੁਢੇਪਾ ਆ ਜਾਂਦਾ ਹੈ, ਬੁਢੇਪੇ ਦੇ ਸਿਰ ਦੇ ਉੱਤੇ ਕਾਲ ਆ ਚਿੰਬੜਦਾ ਹੈ, ਕਈ ਜਵਾਨੀ ਚ ਛਿਜ ਜਾਂਦੇ ਹੈ, ਕਈਆਂ ਦੇ ਬੁਢੇਪੇ ਵਿਚ ਹੀ ਕਾਲ ਆ ਜਾਂਦਾ ਹੈ, ਇਸ ਪ੍ਰਕਾਰ ਨਾਸ਼ ਹੁੰਦੇ ਹੈ ਸਰੀਰ।
ਪਾਇਆ ਛੀਜੈ ਭਈ ਸਿਵਾਲ,
ਇਹ ਜਿਹੜੀ ਦੇਹ ਹੈ ਭਾਈ, ਇਹ ਜਦੋਂ ਛਿਜ ਜਾਂਦੀ ਨਾਸ਼ ਹੋ ਜਾਂਦੀ, ਚੇਤਨ ਸੱਤਾ ਮਹਾਰਾਜ ਆਪਦੀ ਖਿੱਚ ਲੈਂਦੇ ਹੈ, ਉਦੋਂ ਭਈ ਸਿਵਾਲ ਸੁੱਕਾ ਜਿਵੇਂ ਜਾਲਾ ਹੁੰਦਾ ਸਾਧ ਸਿੰਘ ਜੀ ਪਾਣੀ ਤੋਂ ਵੱਖਰਾ ਪਿਆ, ਇਸ ਪ੍ਰਕਾਰ ਦੀ ਜਾਲੇ ਵਰਗੀ ਸੁੱਕ ਕੇ ਹੋ ਜਾਂਦੀ ਦੇਹ ਜਿਹੜੀ ਹੈ, ਇਹੀ ਜਿਹੀ ਹਾਲਤ ਹੈ। ਸੇ ਬਾਲ ਇਹਨੂੰ ਬਾਲ ਦਿੰਦੇ ਹੈ, ਕਈ ਅੱਗ ਚ ਪਾ ਕੇ, ਕਈ ਇਸ ਦੇ ਤਾਂ ਧਰਤੀ ਚ ਦੱਬ ਦਿੰਦੇ ਹਨ, ਇਸ ਪ੍ਰਕਾਰ ਸਵਾਲ ਸੁੱਕੇ ਜਾਲੇ ਦੀ ਨਿਆਈ ਇਹ ਦੇਹ ਹੋ ਜਾਂਦੀ, ਨਾਸ ਹੋ ਕੇ, ਪੁਰਾਣੀ ਹੋ ਕੇ, ਬਿਰਧ ਹੋ ਕੇ, ਅੰਤ ਨੂੰ ਜੋ ਸਰੀਰ ਛੁੱਟ ਜਾਂਦਾ ਹੈ, ਉਦੋਂ ਪ੍ਰੇਤ ਪ੍ਰੇਤ ਹੀ ਸਾਰੇ ਕਹਿਣ ਲੱਗ ਜਾਂਦੇ ਹੈ, ਜਾਲੇ ਦੀ ਨਿਆਈ ਸੁੱਕ ਕੇ ਇਕੱਠੀ ਜੀ ਹੋ ਜਾਂਦੀ ਹੈ।